ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਕ ਜਥਾ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ। ਇਹਨਾਂ ਦੀ ਭਾਵਨਾ ਪ੍ਰੇਰਣਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਿਮਾ ਸੰਬੰਧੀ ਇਹ ਕੈਸਟ ਦਾਸ ਨੇ ਰਿਕਾਰਡ ਕਰਾਇਆ ਹੈ। ਇਹਨਾਂ ਦੀ ਇੱਛਾ ਹੈ ਕਿ ਸੰਤ ਕਰਨੈਲ ਸਿੰਘ ਜੀ ਦੇ ਰਾਹੀਂ ਇਹ ਕੈਸਟ ਘਰ ਘਰ ਤੱਕ ਪਹੁੰਚੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ ਕਿ ਇਸ ਨੂੰ ਸੁਣ ਕੇ ਹਰ ਇੱਕ ਦੇ ਹਿਰਦਿਆਂ 'ਚ ਪ੍ਰੇਮ, ਗਿਆਨ, ਉਲਾਸ ਪੈਦਾ ਹੋਵੇ ਔਰ ਉਸਦੀ ਆਤਮਾ ਕਹਿ ਉੱਠੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਮਤ ਕੋਈ ਭਰਮ ਭੋਲੇ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਧਾਰਮਿਕ ਦੁਨੀਆਂ ਵਿੱਚ ਇੱਕ ਮੰਨੀ ਪਰਮੰਨੀ ਵਿਚਾਰਧਾਰਾ ਕਿ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਗੁਰੂ ਤੋਂ ਬਿਨਾਂ ਭਉ ਸਾਗਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ, ਗੁਰੂ ਤੋਂ ਬਿਨਾਂ ਨਿਰੰਕਾਰ ਨੂੰ ਸਮਝਣਾ ਔਰ ਉਸ ਨਾਲ ਜੁੜਨਾ, ਉਹਨੂੰ ਪ੍ਰਾਪਤ ਕਰਨਾ ਕਠਿਨ ਹੈ। ਔਰ ਫਿਰ ਐਸਾ ਵੀ ਅਨੁਭਵੀ ਪੁਰਸ਼ ਕਹਿੰਦੇ ਨੇ ਗੁਰੂ ਦੀ ਪ੍ਰਾਪਤੀ ਹੀ ਪਰਮਾਤਮਾ ਦੀ ਪ੍ਰਾਪਤੀ ਹੈ, ਗੁਰੂ ਨੂੰ ਜਾਣ ਲੈਣਾ ਹੀ ਪਰਮਾਤਮਾ ਨੂੰ ਜਾਣ ਲੈਣਾ ਹੈ, ਗੁਰੂ ਤੱਕ ਪਹੁੰਚ ਜਾਣਾ ਹੀ ਈਸ਼ਵਰ ਤੱਕ ਪਹੁੰਚ ਜਾਣਾ ਹੈ। ਫਿਰ ਤਾਂ ਸਮਝਣਾ ਪਏਗਾ ਈਸ਼ਵਰ ਕੀ ਹੈ, ਗੁਰੂ ਕੀ ਹੈ। ਇਤਨੀ ਗੱਲ ਤਾਂ ਸਪਸ਼ਟ ਹੈ ਕਿ ਪਰਮਾਤਮਾ ਕੋਈ ਕਾਇਆ ਨਹੀਂ ਹੈ, ਵਿਅਕਤੀ ਨਹੀਂ ਹੈ, ਇੱਕ ਪਰਮ ਸ਼ਕਤੀ ਹੈ, ਇੱਕ ਵਿਆਪਕ ਸਤਾ ਹੈ ਜੋ ਸਤ ਚਿੱਤ ਆਨੰਦ ਹੈ, ਜੋ ਸਦੀਵੀ ਹੈ, ਹੋਂਦ ਵਾਲਾ ਹੈ, ਪ੍ਰਕਾਸ਼ਮਾਨ ਹੈ, ਆਨੰਦ ਸਰੂਪ ਹੈ, ਜੜ ਨਹੀਂ ਚੇਤਨ ਹੈ, ਉਹ ਇੱਕ ਪਰਮ ਸ਼ਕਤੀ ਹੈ। ਐਸੀ ਜਿਹੜੀ ਵਿਆਪਕ ਸ਼ਕਤੀ ਹੈ ਉਸਦਾ ਬੋਧ ਕੋਈ ਸ਼ਕਤੀ ਹੀ ਕਰਾ ਸਕਦੀ ਹੈ, ਉਸਦੀ ਪ੍ਰਾਪਤੀ ਕੋਈ ਸ਼ਕਤੀ ਹੀ ਕਰਾ ਸਕਦੀ ਹੈ। ਇਸ ਵਾਸਤੇ ਪਰਮਾਤਮਾ ਇੱਕ ਸ਼ਕਤੀ ਹੈ, ਗੁਰੂ ਇੱਕ ਸ਼ਕਤੀ ਹੈ। ਲੇਕਿਨ ਧਾਰਮਿਕ ਦੁਨੀਆਂ ਵਿੱਚ ਐਸਾ ਹੁੰਦਾ ਰਿਹਾ ਹੈ, ਅਹੰਕਾਰ ਮਨੁੱਖ ਦਾ ਜਦ ਸ਼ਿਖਰ 'ਤੇ ਪਹੁੰਚਦਾ ਹੈ ਤਾਂ ਇਸ ਤਰ੍ਹਾਂ ਦੇ ਅਹੰਕਾਰੀਆਂ ਨੇ ਦਾਅਵਾ ਕੀਤਾ ਅਸੀਂ ਖੁਦ ਹੀ ਨਿਰੰਕਾਰ ਹਾਂ, ਅਸੀਂ ਖੁਦ ਹੀ ਗੁਰੂ ਹਾਂ। ਕਿਸੇ ਨੇ ਗੁਰੂ ਹੋਣ ਦਾ ਡਿੰਬ ਦਿਖਾਇਆ, ਕਿਸੇ ਨੇ ਪਰਮਾਤਮਾ ਹੋਣ ਦਾ ਪਖੰਡ ਕੀਤਾ। ਆਦਿ ਕਾਲ ਤੋਂ ਐਸਾ ਚੱਲਿਆ ਰਹੇ। ਹਰਨਾਕਸ਼ ਨੇ ਇਹ ਪਖੰਡ ਕੀਤਾ ਕਿ ਮੈਂ ਪਰਮਾਤਮਾ। ਨਮਰੂਦ ਦਾ ਇਹ ਦਾਅਵਾ ਇੱਕ ਬਹੁਤ ਪ੍ਰਬਲ ਝੂਠ 'ਤੇ ਖੜਾ ਹੈ ਕਿ ਮੈਂ ਹੀ ਖੁਦਾ ਹਾਂ। ਇਸ ਵਕਤ ਵੀ ਕਾਫੀ ਐਸੇ ਪੁਰਸ਼ਾਂ ਦੀ ਤਾਦਾਦ ਹੈ ਜੋ ਕਿਧਰੇ ਭਗਵਾਨ ਹੋਣ ਦਾ, ਪਰਮਾਤਮਾ ਹੋਣ ਦਾ ਦਾਅਵਾ ਕਰਦੇ ਨੇ ਜਾਂ ਕਿਧਰੇ ਗੁਰੂ ਹੋਣ ਦਾ ਜੋ ਹੈ ਦਾਅਵਾ ਕਰਦੇ ਨੇ। ਇਹਨਾਂ ਦੇ ਦਾਅਵਿਆਂ ਤੋਂ ਅਵਤਾਰੀ ਪੁਰਸ਼ਾਂ ਨੇ ਜੋ ਮਾਰਗ ਬਣਾਏ ਸਨ ਉਹ ਮਾਰਗ ਵਿਕ੍ਰਿਤ ਹੋਏ ਨੇ, ਉਹਨਾਂ ਵਿੱਚ ਰੋਕਾਂ ਵੀ ਖੜੀਆਂ ਹੋਈਆਂ, ਉਹਨਾਂ ਵਿੱਚ ਦੁਬਦਾ ਵੀ ਪੈਦਾ ਹੋਈ। ਇਸੇ ਅਹੰਕਾਰ ਨੇ ਇਸਲਾਮ ਵਿੱਚ 72 ਫਿਰਕੇ ਪੈਦਾ ਕਰ ਦਿੱਤੇ ਔਰ ਗਾਲਬਨ 3 ਤੇ ਬਹੁਤ ਵੱਡੇ ਫਿਰਕੇ, ਸ਼ੀਆ, ਸੁੰਨੀ, ਮਿਰਜ਼ਈ। ਇਸੇ ਅਹੰਕਾਰ ਨੇ ਦੇਖਦਿਆਂ ਸਨਾਤਨ ਮਤ ਵਿੱਚ ਹਜ਼ਾਰਾਂ ਹੀ ਫਿਰਕੇ ਪੈਦਾ ਕਰ ਦਿੱਤੇ। ਕੋਈ ਕਿਸੇ ਸਮਾਜ ਦਾ ਪੈਰੋਕਾਰ, ਕੋਈ ਕਿਸੇ ਸਮਾਜ ਦਾ ਪੈਰੋਕਾਰ, ਕੋਈ ਕਿਸੇ ਦੇਵੀ ਨਾਲ ਜੁੜਿਆ ਹੋਇਆ, ਕੋਈ ਕਿਸੇ ਦੇਵਤੇ ਨਾਲ ਜੁੜਿਆ ਹੋਇਆ। ਔਰ ਮਨੁੱਖ ਦੇ ਹੰਕਾਰ ਨੇ ਇਸ ਤਰ੍ਹਾਂ ਦੇ ਬੇਸ਼ਤਰ ਅਨੰਤ ਰੂਪ ਖੜ੍ਹੇ ਕੀਤੇ ਨੇ। ਇਸ ਰੋਗ ਤੋਂ ਬਾਲਾਤਰ ਸਿੱਖ ਜਗਤ ਵੀ ਨਹੀਂ ਰਹਿ ਸਕਿਆ। ਇੱਥੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਟੋਲੇ ਪੈਦਾ ਹੋ ਗਏ ਵੀ ਅਸੀਂ ਖੁਦ ਹੀ ਗੁਰੂ ਹਾਂ, ਔਰ ਕਾਇਆ ਗੁਰੂ ਹੈ, ਦੇਹੀ ਗੁਰੂ ਹੈ। ਦਾਅਵੇ ਕਰਨ ਵਾਲੇ ਤਾਂ ਇਸ ਤਰ੍ਹਾਂ ਦੇ ਆਦਕਾਲ ਤੋਂ ਹੀ, ਸ਼ੁਰੂ ਤੋਂ ਹੀ ਗੁਰਮਤ ਦੇ ਬਹੁਤ ਸਾਰੇ ਪੈਦਾ ਹੋਏ, ਲੇਕਿਨ ਮੌਜੂਦਾ ਦੌਰ ਦੇ 'ਚ 3-4 ਪ੍ਰਬਲ ਨੇ ਜਿਨ੍ਹਾਂ ਦਾ ਦਾਅਵਾ ਹੈ ਕਿ ਅਸੀਂ ਗੁਰੂ ਹਾਂ। ਇਹ ਗੱਲ ਵੱਖਰੀ ਹੈ ਕਿ ਪੜ੍ਹਦੇ ਉਹ ਗੁਰਬਾਣੀ ਨੇ, ਪੜ੍ਹਾਉਂਦੇ ਉਹ ਗੁਰਬਾਣੀ ਨੇ, ਵਿਆਖਿਆ ਵੀ ਉਹ ਗੁਰਬਾਣੀ ਦੀ ਕਰਦੇ ਨੇ, ਲੇਕਿਨ ਫਿਰ ਵੀ ਗੁਰੂ ਅਸੀਂ ਹਾਂ, ਗੁਰੂ ਮੈਂ ਹਾਂ, ਇਹ ਉਹਨਾਂ ਦਾ ਜੋ ਹੈ ਦਾਅਵਾ। ਇਸ ਤਰ੍ਹਾਂ ਦੇ ਜਿਹੜੇ ਦਾਅਵੇ ਨੇ, ਦਾਸ ਨੇ ਤੁਛ ਬੁੱਧੀ ਅਨੁਸਾਰ ਜਵਾਬ ਦਿੱਤਾ ਹੈ, ਔਰ ਸੰਗਤਾਂ ਦੇ ਹਿੱਤ ਲਈ ਮੈਂ ਸੰਗਤਾਂ ਦੇ ਸਾਹਮਣੇ ਰੱਖ ਰਿਹਾ ਤਾਂ ਕਿ ਗੁਰੂ ਦੀ, ਪਰਮਾਤਮਾ ਦੀ ਪੂਰੀ ਤਸਵੀਰ ਅੱਖਾਂ ਦੇ ਸਾਹਮਣੇ ਆਵੇ, ਹਿਰਦੇ ਵਿੱਚ ਉਜਾਗਰ ਹੋਵੇ। ਇਤਨੀ ਗੱਲ ਸਪਸ਼ਟ ਹੈ ਗੁਰੂ ਘਰ ਵਿੱਚ ਕਿ ਪਰਮਾਤਮਾ ਇੱਕ ਸ਼ਕਤੀ ਹੈ। ਇਹੀ ਕਾਰਨ ਹੈ ਕਿ ਅਸੀਂ ਜੋ ਅਰਦਾਸ ਕਰਦੇ ਹਾਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਰਿਹਾ ਹੈ। ਭਗਵਤੀ ਤੋਂ ਮੁਰਾਦ ਸ਼ਕਤੀ, ਪਰਮਾਤਮਾ ਇੱਕ ਵਿਆਪਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਵਿਅਕਤੀ ਦੇ ਮੰਨਦਿਆਂ ਹੀ ਵਿਅਕਤੀ ਦੇ ਸਾਰੇ ਦੋਸ਼ ਉਸ ਦੇ 'ਚ ਨਿਰੂਪਣ ਕਰਨੇ ਪੈਣਗੇ। ਜਨਮ ਵੀ ਮੰਨਣਾ ਪਏਗਾ, ਮਰਨ ਵੀ ਮੰਨਣਾ ਪਏਗਾ, ਜਾਤ ਵੀ ਮੰਨਣੀ ਪਏਗੀ, ਪਾਤ ਵੀ ਮੰਨਣੀ ਪਏਗੀ, ਮਾਂ ਬਾਪ ਵੀ ਮੰਨਣੇ ਪੈਣਗੇ, ਕੁੱਲ ਵੀ ਮੰਨਣੀ ਪਏਗੀ, ਫਿਰ ਸਮਾਂ ਅਸਥਾਨ ਇਹ ਵੀ ਮੰਨਣਾ ਪਏਗਾ ਜਨਮ ਦਾ। ਜੋ ਕੁਛ ਮਨੁੱਖ ਦੇ ਨਾਲ ਘਟਿਤ ਆਉਂਦਾ ਹੈ, ਫਿਰ ਤਾਂ ਉਹੀ ਕੁਛ ਪਰਮਾਤਮਾ ਨਾਲ ਵੀ ਘਟਿਆ ਤਸਵਰ ਕਰਨਾ ਪਏਗਾ, ਮੰਨਣਾ ਪਏਗਾ। ਨਹੀਂ, ਉਹ ਜਨਮ ਤੋਂ ਰਹਿਤ ਹੈ, ਮਰਨ ਤੋਂ ਰਹਿਤ ਹੈ, ਉਹਦੇ ਕੋਈ ਮਾਂ ਬਾਪ ਨਹੀਂ, ਉਹਦੀ ਕੋਈ ਜਾਤ ਪਾਤ ਨਹੀਂ, ਉਹਨੂੰ ਸਮੇਂ ਅਤੇ ਅਸਥਾਨ ਦੇ ਵਿੱਚ ਬੰਨਿਆ ਵੀ ਨਹੀਂ ਜਾ ਸਕਦਾ। ਉਹ ਐਸੀ ਇੱਕ ਪਰਮ ਪਾਵਨ ਸ਼ਕਤੀ ਹੈ ਜੋ ਜੜ ਨਹੀਂ ਹੈ, ਚੇਤਨ ਹੈ, ਸਤ ਚਿੱਤ ਆਨੰਦ, ਉਹ ਹੋਂਦ ਵਾਲੀ ਹੈ, ਉਹ ਪ੍ਰਕਾਸ਼ਮਾਨ ਹੈ, ਉਹ ਆਨੰਦ ਸਰੂਪ ਹੈ, ਉਹ ਮਹਾਨ ਚੇਤਨ ਹੈ। ਚੇਤਨ ਦੇ ਨਾਲ ਕੋਈ ਚੇਤਨ ਹੀ ਜੋੜ ਸਕਦਾ ਹੈ, ਜੜ ਨਹੀਂ। ਆਮ ਇਹ ਤਰਕ ਖੜੀ ਕੀਤੀ ਗਈ ਕਿ ਅਨੰਤ ਕਾਲ ਤੋਂ ਮਨੁੱਖ ਕਿਧਰੇ ਪੱਥਰਾਂ ਨੂੰ ਪੂਜਦਾ ਰਿਹਾ, ਦਰਖਤਾਂ ਨੂੰ ਪੂਜਦਾ ਰਿਹਾ, ਦਰਿਆਵਾਂ ਨੂੰ ਪੂਜਦਾ ਰਿਹਾ, ਪਹਾੜਾਂ ਨੂੰ ਪੂਜਦਾ ਰਿਹਾ, ਕਿਧਰੇ ਕਿਧਰੇ ਪਸ਼ੂਆਂ ਨੂੰ ਵੀ ਪੂਜਦਾ ਰਿਹਾ। ਔਰ ਇਹ ਪੂਜਾ ਇਸ ਹੱਦ ਤੱਕ ਵਧੀ, ਮਨੁੱਖ ਨੂੰ ਪੂਜਦਾ ਰਿਹਾ, ਔਰ ਮਨੁੱਖ ਨੂੰ ਪਰਮਾਤਮਾ ਅਤੇ ਗੁਰੂ ਮੰਨਦਾ ਰਿਹਾ। ਇਸ ਤਰ੍ਹਾਂ ਦੇ ਤਾਰਕਿਕ ਬੰਦੇ ਇੱਕ ਬਹੁਤ ਵੱਡੀ ਤਰਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਖੜੀ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਖਿਰ ਕਾਗਜ਼ਾਂ ਦਾ ਇੱਕ ਇਕੱਠ ਹੈ, ਉਹਦੇ ਉੱਤੇ ਲਿਖਤ ਸਿਆਹੀ ਹੈ। ਅਸੀਂ ਕਿਸ ਤਰ੍ਹਾਂ ਗੁਰੂ ਮੰਨ ਲਈਏ, ਕਿਵੇਂ ਗੁਰੂ ਮੰਨ ਲਈਏ? ਔਰ ਇਹ ਤਰਕ ਕਰਦੇ ਨੇ ਜਿਸੇ ਅਨੰਤ ਕਾਲ ਤੋਂ ਲੋਕ ਪੱਥਰ ਪੂਜਦੇ ਰਹੇ ਨੇ, ਪੱਥਰ ਜੜ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਜੜ ਨੇ। ਕੋਈ ਵਿਗਿਆਨਕ ਦ੍ਰਿਸ਼ਟੀ ਨਾਲ ਇਸ ਨੂੰ ਸਾਬਤ ਕਰੇ ਕਿ ਕਾਗਜ਼ ਚੇਤਨ ਹੈ, ਤਾਂ ਇਸ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ 'ਚੋਂ ਹੀ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ। ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ। ਕਾਗਜ਼ ਦੀ ਵਿਚਾਰ ਕਰੀਏ ਤਾਂ ਕਾਗਜ਼ ਕੋਈ ਵਾਕਈ ਪਵਿੱਤਰ ਚੀਜ਼ ਨਹੀਂ ਹੈ, ਪਾਵਨ ਚੀਜ਼ ਨਹੀਂ ਹੈ। ਲੱਕੜ ਤੋਂ ਬਣਦਾ ਹੈ, ਬਾਂਸ ਤੋਂ ਬਣਦਾ ਹੈ, ਘਾਸ ਤੋਂ ਬਣਦਾ ਹੈ। ਨਾ ਘਾਸ ਪੂਜਨੀਕ ਹੈ, ਨਾ ਲੱਕੜ ਪੂਜਨੀਕ ਹੈ। ਉਹੀ ਘਾਸ, ਉਹੀ ਬਾਂਸ ਅਤੇ ਲੱਕੜ ਜਦ ਕਾਗਜ਼ ਦੀ ਸ਼ਕਲ ਅਖਤਿਆਰ ਕਰ ਗਏ, ਉਹ ਪੂਜਨੀਕ ਕਿਸ ਤਰ੍ਹਾਂ ਹੋ ਗਿਆ? ਇਸ ਦਾ ਜਵਾਬ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ। ਪੁਰਾਣੇ ਜ਼ਮਾਨੇ ਵਿੱਚ ਤਾੜੀ ਦੇ ਦਰਖਤ ਦੇ ਬੁਰਾਦੇ ਤੋਂ ਕਾਗਜ਼ ਬਣਾਇਆ ਜਾਂਦਾ ਸੀ ਹੱਥ ਦੇ ਨਾਲ। ਤਾੜੀ ਦੇ ਦਰਖਤ ਨੂੰ ਸ਼ਾਸਤਰਕਾਰਾਂ ਨੇ ਅਪਵਿੱਤਰ ਕਰਕੇ ਮੰਨਿਆ, ਕਿਉਂਕਿ ਇਸ ਦੇ ਜਿਹੜਾ ਰਸ ਨਿਕਲਦਾ ਹੈ ਉਹਦੇ 'ਚ ਨਸ਼ਾ ਸ਼ਰਾਬ ਵਰ ਗਈ ਹੈ। ਇਹੀ ਕਾਰਨ ਹੈ ਕਿ ਸਤਪੁਰਸ਼ ਵਰਜਦੇ ਰਹੇ ਨੇ ਕਿ ਇਸ ਦਰਖਤ ਦੇ ਨਿਕਟ ਨਾ ਜਾਓ, ਇਹਦੀ ਛਾਇਆ ਥੱਲੇ ਵੀ ਬੈਠਣ ਦੀ ਨਾ ਕੋਸ਼ਿਸ਼ ਨਾ ਕਰੋ। ਅਵਲ ਤੇ ਛਾਇਆ ਹੁੰਦੀ ਵੀ ਮਾਮੂਲੀ ਹੈ ਔਰ ਇਸਦਾ ਰਸ ਮਨੁੱਖ ਨੂੰ ਬੇਹੋਸ਼ ਕਰ ਦਿੰਦਾ ਹੈ। ਸ਼ਾਸਤਰਕਾਰਾਂ ਨੇ ਇਸ ਨੂੰ ਅਪਵਿੱਤਰ ਕਰਕੇ ਮੰਨਿਆ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਇਸੇ ਹੀ ਅਪਵਿੱਤਰ ਦਰਖਤ ਦੇ ਬੁਰਾਦੇ ਤੋਂ ਜਦ ਬਣ ਗਿਆ ਕਾਗਜ਼ ਅਤੇ ਉਸੇ ਕਾਗਜ਼ ਦੇ ਉੱਤੇ ਜਦ ਲਿਖ ਦਿੱਤਾ ਗਿਆ ਪਰਮਾਤਮਾ ਦਾ ਨਾਮ ਅਤੇ ਪਰਮਾਤਮਾ ਦਾ ਗਿਆਨ, ਤਰਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ, ਭਗਤ ਭਗਾਉਤ ਲਿਖੀਏ ਤੈਂ ਉੱਪਰ ਪੂਜੀਏ ਕਰ ਨਮਸਕਾਰ। ਤਾਂ ਫਿਰ ਪੂਜਿਆ ਜਾ ਰਿਹਾ ਹੈ ਕਾਗਜ਼, ਮੱਥਾ ਟੇਕਿਆ ਜਾ ਰਿਹਾ ਹੈ, ਪਰਿਕਰਮਾ ਕੀਤੀ ਜਾ ਰਹੀ ਹੈ। ਤਾਂ ਕਿਹਾ ਹੈ ਇਹ ਕਾਗਜ਼ ਨੂੰ ਮੱਥਾ ਟੇਕਿਆ ਜਾ ਰਿਹਾ ਹੈ। ਕਾਗਜ਼ ਗਲੀਆਂ ਗਲੀਆਂ ਵਿੱਚ ਰੁੱਲ ਰਿਹਾ ਹੈ, ਕਾਗਜ਼ ਮਨੁੱਖ ਦੇ ਪੈਰਾਂ ਥੱਲੇ ਰੁਕ ਰਿਹਾ ਹੈ। ਅਸੀਂ ਅਖਬਾਰ ਕੋਈ ਕਿਤਾਬ ਪੜ੍ਹਦੇ ਹਾਂ, ਇੱਕ ਪਾਸੇ ਸੁੱਟ ਦਿੰਦੇ ਹਾਂ। ਕੌਣ ਸਜਦਾ ਕਰਦਾ ਹੈ, ਕੌਣ ਪੂਜਾ ਕਰਦਾ ਹੈ, ਔਰ ਕੌਣ ਇਹਨਾਂ ਨੂੰ ਦੱਸੇ ਕਿ ਵਾਕਈ ਸਿੱਖ ਜਗਤ ਕਾਗਜ਼ ਦਾ ਪੁਜਾਰੀ ਹੈ। ਤਾਂ ਸੜਕਾਂ 'ਤੇ ਗਲੀਆਂ ਗਲੀਆਂ ਵਿੱਚ ਰੁਲਦਾ ਹੋਇਆ ਕਾਗਜ਼ ਇਹ ਵੀ ਪੂਜਿਆ ਜਾਣਾ ਚਾਹੀਦਾ ਹੈ? ਨਹੀਂ, ਕਾਗਜ਼ ਦੀ ਪੂਜਾ ਸਿੱਖ ਜਗਤ ਨਹੀਂ ਕਰਦਾ, ਗਿਆਨ ਦੀ ਪੂਜਾ ਕਰਦਾ ਹੈ, ਪਰਮਾਤਮਾ ਦੇ ਨਾਮ ਦੀ ਪੂਜਾ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਉਹ ਨਾਮ ਉਹ ਗਿਆਨ ਕਾਗਜ਼ ਦੇ ਉੱਪਰ ਲਿਖਿਆ ਹੋਇਆ ਹੈ। ਜੋ ਪਰਮਾਤਮਾ ਤੋਂ ਪ੍ਰਗਟ ਹੋਇਆ ਉਹ ਕਾਗਜ਼ਾਂ 'ਤੇ ਛਪਿਆ। ਪਰਮਾਤਮਾ ਦੇ ਬੋਲ, ਪਰਮਾਤਮਾ ਦਾ ਅਨੁਭਵ, ਪਰਮਾਤਮਾ ਦਾ ਗਿਆਨ, ਇਸ ਦੇ ਉੱਤੇ ਤਰਕ ਇਹ ਖੜੀ ਕੀਤੀ ਜਾਂਦੀ ਹੈ ਕਿ ਇੱਥੇ 250-300 ਰੁਪਏ ਜਾਂ ਵੱਧ ਤੋਂ ਵੱਧ 500-700 ਰੁਪਏ ਦਾ ਮਿਲ ਜਾਂਦਾ। ਗੁਰੂ ਦੀ ਇਹੀ ਕੀਮਤ ਹੋ ਗਈ, ਆਖਿਰ ਗੁਰੂ ਦੀ ਇਹੀ ਹਸਤੀ ਅਤੇ ਸ਼ਕਤੀ ਹੋ ਗਈ। ਪਰ ਕੌਣ ਦੱਸੇ ਇਹ 500-700 ਰੁਪਏ ਕਾਗਜ਼ ਦੀ ਕੀਮਤ ਹੈ, ਸਿਆਹੀ ਦੀ ਕੀਮਤ ਹੈ, ਕੁਛ ਮਨੁੱਖੀ ਮਿਹਨਤ ਦੀ ਕੀਮਤ ਹੈ, ਇਹ ਉਸ ਗਿਆਨ ਦੀ ਕੀਮਤ ਨਹੀਂ, ਇਹ ਉਸ ਨਾਮ ਦੀ ਕੀਮਤ ਨਹੀਂ ਹੈ। ਇਹ ਕਾਗਜ਼ ਤਿੰਜ ਸਮਝ ਲਓ ਉਸ ਗਿਆਨ ਦੇ ਬਸਤਰ ਨੇ। ਤਾਂ ਬਸਤਰਾਂ ਦੀ ਕੀਮਤ 'ਤੇ ਹੋ ਸਕਦੀ ਹੈ, ਗੁਰੂ ਦੇ ਕੱਪੜਿਆਂ ਦੀ ਕੀਮਤ 'ਤੇ ਹੋ ਸਕਦੀ ਹੈ, ਗੁਰੂ ਦੀ ਕੀਮਤ ਨਹੀਂ ਹੈ। ਗੁਰੂ ਮਹਾਨ ਹੈ, ਅਤੁੱਲ ਹੈ, ਅਮੁੱਲ ਹੈ। ਕੁਛ ਅਰਸਾ ਹੋਇਆ ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੇ ਕਿਹਾ, ਔਰ ਖਾਸ ਕਰਕੇ ਦਾਸ ਨਾਲ ਇਹ ਵਿਚਾਰ ਵਟਾਂਦਰਾ ਹੋਇਆ ਕਿ ਤੁਸੀਂ ਦੇਖਣਾ ਕੱਲ੍ਹ ਸਾਡੇ ਗੁਰੂ ਨੂੰ ਨੋਟਾਂ ਨਾਲ ਤੋਲਿਆ ਜਾਏਗਾ। ਤਕੜੀ ਦੇ ਉੱਤੇ ਵੀ ਪੰਕਤੀ ਲਿਖੀ ਹੋਈ ਸੀ, ਆਪੇ ਗੰਡਾ ਤੋਲ ਤੁਰਾ ਜੀ ਪ੍ਰਭ ਆਪੇ ਤੋਲ ਤੁਲਾਇਆ। ਉਸ ਤਾਰਕਿਕ ਪੁਰਸ਼ ਨਾਲ ਜੋ ਵਿਚਾਰ ਵਟਾਂਦਰਾ ਹੋਇਆ, ਮੈਂ ਪੁੱਛਿਆ ਠੀਕ ਹੈ ਤੁਹਾਡੇ ਗੁਰੂ ਨੂੰ ਨੋਟਾਂ ਨਾਲ ਤੋਲਿਆ ਗਿਆ, ਕਿਆ ਦੱਸ ਸਕੋਗੇ ਇੱਕ ਪਲੜੇ ਵਿੱਚ ਤੁਹਾਡਾ ਗੁਰੂ ਬੈਠਾ ਅਤੇ ਦੂਸਰੇ ਪਲੜੇ ਵਿੱਚ ਕਿੰਨੇ ਕੁ ਨੋਟ ਸਨ? ਉਹਨੇ ਜੋ ਅੰਦਾਜ਼ਨ ਦੱਸੇ ਕਿ 9 ਲੱਖ ਦੇ ਕਰੀਬ ਇਹ ਨੋਟ ਸਨ, ਛੋਟੇ ਨੋਟ ਹੋਣੇ ਨੇ। ਇਸ ਵਜ਼ਨ ਦੇ ਨਾਲ ਸਾਡੇ ਗੁਰੂ ਨੂੰ ਧੋਲਿਆ ਗਿਆ। ਤਾਂ ਮੈਂ ਕਹਿ ਦਿੱਤਾ ਤੁਹਾਡੇ ਗੁਰੂ ਦੀ ਕੀਮਤ 9 ਲੱਖ ਰੁਪਏ। ਤਰਾਜ਼ੂ ਦੇ 2 ਪਲੜੇ ਬਰਾਬਰ ਹੋ ਗਏ, ਇੱਕ ਪਾਸੇ ਤੁਹਾਡਾ ਗੁਰੂ ਬੈਠਿਆ, ਇੱਕ ਪਾਸੇ 9 ਲੱਖ ਰੁਪਏ। ਤਾਂ ਗੁਰੂ ਦੀ ਕੀਮਤ 9 ਲੱਖ ਰੁਪਏ। ਤਰਾਜ਼ੂ ਤੁਲਾ ਆਲਮੇ ਵਜੂਦ ਵਿੱਚ ਕਿਉਂ ਆਈ? ਮਹਿਜ਼ ਇਸ ਵਾਸਤੇ ਕਿ ਜੋ ਕੀਮਤ ਦਿੱਤੀ ਜਾ ਰਹੀ ਹੈ, ਜੋ ਵਸਤੂ ਦਿੱਤੀ ਜਾ ਰਹੀ ਹੈ, ਉਸਦੇ ਬਦਲੇ 'ਚ ਉਤਨੀ ਵਸਤੂ ਜੋ ਹੈ ਮਿਲ ਜਾਏ। ਜਦ ਕਰੰਸੀ ਦਾ ਪ੍ਰਚਲਨ ਨਹੀਂ ਸੀ, ਪੈਸੇ ਧੇਲੇ ਦਾ ਪ੍ਰਚਲਨ ਨਹੀਂ ਸੀ, ਵਸਤੂਆਂ ਦੇ ਬਦਲੇ ਹੀ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਔਰ ਜੀਵਾਂ ਦੇ ਬਦਲੇ ਜੀਵ ਦਿੱਤੇ ਜਾਂਦੇ ਸਨ। ਦੋ ਬੱਕਰੀਆਂ ਦੇ ਕੇ ਇੱਕ ਗਊ ਲੈ ਲਈ ਜਾਂਦੀ ਸੀ। ਚਾਰ ਗਊਆਂ ਦੇ ਕੇ ਲੋਕ ਇੱਕ ਊਠ ਲੈ ਲੈਂਦੇ ਸਨ। 10 ਊਠ ਦੇ ਕੇ ਲੋਕ ਇੱਕ ਹਾਥੀ ਖਰੀਦ ਲੈਂਦੇ ਸਨ। ਇਸ ਤਰ੍ਹਾਂ ਦਾਣੇ ਦੇ ਕੇ ਕੱਪੜਾ ਖਰੀਦ ਲੈਣਾ, ਕੱਪੜੇ ਦੇ ਕੇ ਦਾਣੇ ਲੈ ਲੈਣੇ ਇਹ ਆਮ ਪ੍ਰਚਲਨ ਸੀ। ਸਾਗ ਅਤੇ ਸਬਜ਼ੀ ਅਤੇ ਫਲ ਇਹਨਾਂ ਦਾ ਪ੍ਰਚਲਨ ਤੁਲਾ ਦੇ ਨਾਲ ਇਸ ਤਰ੍ਹਾਂ ਹੋਇਆ ਕਿ ਇੱਕ ਪਲੜੇ ਵਿੱਚ ਫਲ ਰੱਖ ਦਿੱਤੇ ਜਾਂਦੇ ਸਨ, ਦੂਸਰੇ ਵਿੱਚ ਦਾਣੇ, ਚਾਹੇ ਉਹ ਦਾਣੇ ਕਣਕ ਦੇ ਨੇ ਚਾਹੇ ਚਣਿਆਂ ਦੇ। ਵੱਧ ਘੱਟ ਨਾ ਆਵਣ ਤੋਂ ਦੋਵੇਂ ਪਲੜਿਆਂ ਨੂੰ ਬਰਾਬਰ ਕੀਤਾ ਜਾਂਦਾ ਸੀ। ਤਰਾਜ਼ੂ ਦਾ ਜਨਮ ਇਸ ਵਾਸਤੇ ਹੋਇਆ ਸੀ। ਤੋ ਗੱਲ ਸਪਸ਼ਟ ਹੋ ਗਈ ਕਿ ਇੱਕ ਪਲੜੇ 'ਚ 9 ਲੱਖ ਰੁਪਏ, ਇੱਕ ਪਲੜੇ 'ਚ ਗੁਰੂ, ਇਸ ਗੁਰੂ ਦੀ ਕੀਮਤ 9 ਲੱਖ ਰੁਪਏ। 9 ਲੱਖ ਰੁਪਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਸੈਕਿੰਡ ਦਾ ਚੜ੍ਹਤ ਚੜਾਵਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਦੁਨੀਆਂ ਵਿੱਚ ਪ੍ਰਕਾਸ਼ਮਾਨ ਨੇ। ਜੋ ਆਪਣੇ ਆਪ ਨੂੰ ਧਨ ਨਾਲ ਤੁਲਵਾਉਣ 'ਤੇ ਰਾਜ਼ੀ ਹੋ ਗਿਆ ਹੈ, ਉਹ ਕੋਈ ਰਾਜਨੀਤਿਕ ਹੋ ਸਕਦਾ ਹੈ, ਸੰਸਾਰੀ ਹੋ ਸਕਦਾ ਹੈ। ਗਿਆਨ ਅਤੇ ਅਨੁਭਵ, ਸਤਪੁਰਸ਼ ਪੈਸਿਆਂ ਨਾਲ ਤੋਲੇ ਨਹੀਂ ਜਾਂਦੇ, ਪੈਸੇ ਉਹਨਾਂ ਦੇ ਕਦਮਾਂ 'ਚ ਭੇਟ ਕੀਤੇ ਜਾਂਦੇ ਨੇ। ਧਨ ਭੇਟ ਕੀਤਾ ਜਾਂਦਾ ਹੈ, ਧਨ ਨਾਲ ਉਹ ਤੁਲਵਾਉਂਦੇ ਨਹੀਂ ਆਉਂਦੇ। ਤੋਲ ਦਿੱਤਾ ਅਤੇ ਧਨ 'ਤੇ ਉਹਨਾਂ ਦੀ ਕੀਮਤ ਹੋ ਗਈ। ਔਰ ਜਦ ਧਨ ਕੀਮਤ ਹੋ ਗਈ ਹੈ ਤਾਂ ਫਿਰ ਧਨ ਮਹਾਨ ਹੈ, ਭਗਵਾਨ ਮਹਾਨ ਨਹੀਂ ਹੈ, ਫਿਰ ਗੁਰੂ ਮਹਾਨ ਨਹੀਂ ਹੈ। ਦੂਸਰੇ ਪਾਸੇ ਰਾਧਾ ਸਵਾਮੀਆਂ ਦਾ ਇਹ ਤਰਕ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਗਿਆਨ ਹੈ, ਬੋਧ ਹੈ, ਬਹੁਤ ਕੁਛ ਹੈ, ਪਰ ਇਸ ਦੀ ਵਿਆਖਿਆ ਅਸੀਂ ਕਰਦੇ ਹਾਂ, ਸਮਝਾਉਂਦੇ ਅਸੀਂ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖੁਦ ਨਹੀਂ ਬੋਲਦੇ, ਅਸੀਂ ਬੋਲਦੇ ਹਾਂ। ਇਸ ਵਾਸਤੇ ਅਸੀਂ ਖੁਦ ਗੁਰੂ ਹੋਣ ਦਾ ਦਾਅਵਾ ਕਰੀਏ ਤਾਂ ਇਸ ਦੇ 'ਚ ਹਰਜ ਕੀ ਹੈ, ਇਸ ਦੇ 'ਚ ਐਤਰਾਜ਼ ਕੀ ਹੈ? ਇਸ ਦਾ ਜਵਾਬ ਬਹੁਤ ਸੁੰਦਰ ਸਤਿਗੁਰਾਂ ਦੀ ਬਾਣੀ ਆਪਣੇ ਆਪ ਦੇ ਜੋ ਹੈ ਸਪਸ਼ਟ ਕਰਦੀ ਹੈ। ਪ੍ਰਥਮ ਤੇ ਇਸ ਵਿਸ਼ੇ ਵਿੱਚ ਇਹ ਤਰਕ ਖੜੀ ਕੀਤੀ ਜਾ ਸਕਦੀ ਹੈ ਕਿ ਜਿਸ ਦੀ ਵਿਆਖਿਆ ਹੋ ਰਹੀ ਹੈ ਉਹ ਮਹਾਨ ਹੈ, ਕਿ ਜੋ ਵਿਆਖਿਆ ਕਰ ਰਿਹਾ ਹੈ ਉਹ ਮਹਾਨ ਹੈ। ਇੱਕ ਆਪਣੇ ਆਪ ਦੇ ਵਿੱਚ ਨਿਰਣਾ ਜੋ ਹੈ ਕਰਨਾ ਹੋਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ ਇਹ ਪਰਮਾਤਮਾ ਤੋਂ ਆਏ ਹੋਏ ਬੋਲ ਨੇ, ਖਸਮ ਦੇ ਬੋਲ ਨੇ। ਗੁਰੂ ਨਾਨਕ ਦਾ ਮਨ ਜਿੱਥੇ ਚੁੱਪ ਕਰ ਗਿਆ ਉੱਥੇ ਪਰਮਾਤਮਾ ਬੋਲ ਉੱਠਿਆ। ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮਾਓ ਜੀਓ। ਮੈਂ ਤਾਂ ਬੋਲਣਾ ਜਾਣਦਾ ਹੀ ਨਹੀਂ, ਮੈਂ ਤਾਂ ਬੋਲਣਾ ਛੋੜ ਦਿੱਤਾ। ਹੁਣ ਤਾਂ ਜੋ ਕੁਛ ਵੀ ਬੋਲਦਾ ਹੈ ਪਰਮਾਤਮਾ ਬੋਲਦਾ ਹੈ, ਈਸ਼ਵਰ ਬੋਲਦਾ ਹੈ, ਅਕਾਲ ਪੁਰਖ ਬੋਲਦਾ ਹੈ। ਹੁਣ ਇੱਥੇ ਸਵਾਲ ਖੜਾ ਹੁੰਦਾ, ਇੱਕ ਉਪਦੇਸ਼ ਕਰ ਰਿਹਾ, ਇੱਕ ਵਿਆਖਿਆ ਕਰ ਰਿਹਾ, ਤੂੰ ਹਿਰਦੇ ਵਿੱਚ ਉਪਦੇਸ਼ ਨੂੰ ਜਗ੍ਹਾ ਦੇਣੀ ਹੈ ਕਿ ਉਪਦੇਸ਼ਕ ਨੂੰ? ਜੇ ਕਹਿ ਦੇਈਏ ਉਪਦੇਸ਼ਕ ਨੂੰ ਹਿਰਦੇ ਵਿੱਚ ਜਗ੍ਹਾ ਦੇਣੀ ਹੈ, ਉਪਦੇਸ਼ਕ ਨੂੰ ਹਿਰਦੇ ਵਿੱਚ ਵਸਾਉਣਾ ਹੈ, ਤਾਂ ਫਿਰ ਉਪਦੇਸ਼ ਸੁਣਨ ਦੀ ਕੋਈ ਲੋੜ ਨਹੀਂ। ਫਿਰ ਤਾਂ ਸਮਾਂ ਬਰਬਾਦ ਕਰਨਾ ਹੈ, ਫਿਰ ਤਾਂ ਵਕਤ ਬਰਬਾਦ ਕਰਨਾ ਹੈ। ਅਤੇ ਜੇ ਕਹਿ ਦੇਈਏ ਨਹੀਂ, ਮਨ ਵਿੱਚ ਤਬਦੀਲੀ ਅਤੇ ਉਪਦੇਸ਼ ਵਸਾਉਣ ਨਾਲ ਆਏਗੀ, ਅਨੁਭਵ ਪ੍ਰਕਾਸ਼ ਅਤੇ ਉਪਦੇਸ਼ ਨੂੰ ਸੁਣਨ ਨਾਲ ਹੀ ਹੋਵੇਗਾ, ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਨ ਨਾਲ ਹੀ ਹੋਵੇਗਾ। ਜੀਵਨ ਵਿੱਚ ਪਲਟਾ ਉਦੋਂ ਆਵੇਗਾ ਜਦ ਉਦੇਸ਼ ਇਹ ਮਹਾਨ ਗਿਆਨ ਅੰਦਰ ਵਸੇਗਾ। ਤਾਂ ਇੱਕ ਗੱਲ ਸਪਸ਼ਟ ਹੋ ਗਈ, ਗਿਆਨ ਗੁਰੂ ਹੈ, ਗਿਆਨੀ ਗੁਰੂ ਨਹੀਂ। ਵਿਚਾਰ ਗੁਰੂ ਹੈ, ਵਿਆਖਿਆਕਾਰ ਗੁਰੂ ਨਹੀਂ। ਕਿਉਂਕਿ ਹਿਰਦੇ ਦੇ ਉੱਤੇ ਵਿਆਖਿਆ ਨੂੰ ਵਸਾਉਣਾ, ਵਿਚਾਰ ਨੂੰ ਵਸਾਉਣਾ, ਗਿਆਨ ਨੂੰ ਵਸਾਉਣਾ। ਅਤੇ ਜੇ ਇੱਥੇ ਵਿਆਖਿਆਕਾਰ ਦੀ ਇਹ ਤਰਕ ਹੋਵੇ ਕਿ ਵਿਆਖਿਆ ਮੈਂ ਕੀਤੀ ਹੈ, ਇਹ ਠੀਕ ਹੈ ਕਿ ਪਿਆਸ ਪਾਣੀ ਨਾਲ ਬੁਝੇਗੀ। ਇਹ ਗੱਲ ਵੱਖਰੀ ਹੈ ਕਿ ਪਾਣੀ ਸਰੋਵਰ ਦੇ 'ਚ ਹੋਵੇ, ਦਰਿਆ ਦੇ 'ਚ ਹੋਵੇ, ਘੜੇ ਦੇ 'ਚ ਹੋਵੇ ਜਾਂ ਗਿਲਾਸ ਦੇ 'ਚ ਹੋਵੇ। ਧੰਨਵਾਦ ਹੈ ਉਸ ਦਰਿਆ ਦਾ, ਉਸ ਨਲਕੇ ਦਾ, ਉਸ ਘੜੇ ਦਾ, ਉਸ ਗਿਲਾਸ ਦਾ ਜਿਸ ਦੇ ਰਾਹੀਂ ਪਾਣੀ ਪੀਤਾ ਅਤੇ ਪਿਆਸ ਬੁਝੀ। ਲੇਕਿਨ ਘੜਾ ਪਾਣੀ ਨਹੀਂ ਹੈ, ਗਿਲਾਸ ਪਾਣੀ ਨਹੀਂ ਹੈ, ਨਲਕਾ ਪਾਣੀ ਨਹੀਂ ਹੈ। ਮਹਾਨ ਹੈ ਉਹ, ਸਤਿਕਾਰਨਯੋਗ ਹੈ ਉਹ ਵਿਅਕਤੀ ਜਿਸਨੇ ਗਿਆਨ ਜਗਤ ਦੇ ਸਾਹਮਣੇ ਰੱਖਿਆ। ਪਰ ਉਹ ਆਖੇ ਮੈਂ ਹੀ ਗਿਆਨ ਹਾਂ ਔਰ ਮੈਂ ਹੀ ਗੁਰੂ ਹਾਂ, ਮੈਂ ਹੀ ਪਰਮਾਤਮਾ ਹਾਂ। ਇਹ ਤਾਂ ਇਸ ਤਰ੍ਹਾਂ ਹੋ ਗਿਆ ਜਿਵੇਂ ਕੋਈ ਘੜਾ ਆਖੇ ਮੈਂ ਹੀ ਪਾਣੀ ਹਾਂ, ਜੈਸੇ ਕੋਈ ਨਲਕਾ ਆਖੇ ਮੈਂ ਹੀ ਪਾਣੀ ਹਾਂ। ਬਸ ਇਹ ਇੱਕ ਵੱਡਾ ਭੁਲੇਖਾ ਹੈ ਜਿਸ ਨੂੰ ਜੋ ਹੈ ਸਮਝਣਾ ਹੈ। ਪਿਆਸ ਪਾਣੀ ਤੋਂ ਹੀ ਬੁਝੇਗੀ, ਆਤਮਕ ਕਲਿਆਣ ਗਿਆਨ ਤੋਂ ਹੋਵੇਗਾ, ਗੁਰਬਾਣੀ ਤੋਂ ਹੋਵੇਗੀ। ਇਹ ਗੁਰਬਾਣੀ ਚਾਹੇ ਪੱਥਰਾਂ 'ਤੇ ਲਿਖੀ ਹੋਵੇ, ਚਾਹੇ ਕਾਗਜ਼ 'ਤੇ ਲਿਖੀ ਹੋਵੇ, ਚਾਹੇ ਮਨੁੱਖੀ ਹਿਰਦੇ 'ਤੇ ਲਿਖੀ ਹੋਵੇ, ਕਿੱਧਰੋਂ ਵੀ ਲਿਖੀ ਹੋਵੇ, ਆਤਮਕ ਕਲਿਆਣ ਗੁਰਬਾਣੀ ਤੋਂ ਹੋਵੇਗਾ। ਆਤਮਕ ਸ਼ਾਂਤੀ ਉਸ ਬੋਲਾਂ ਤੋਂ ਹੋਵੇਗੀ ਜਿਹੜੇ ਪਰਮਾਤਮਾ ਦੇ ਬੋਲ ਨੇ, ਔਰ ਉਸੇ ਨੂੰ ਗੁਰਬਾਣੀ ਕਹਿੰਦੇ ਨੇ, ਉਸੇ ਨੂੰ ਖਸਮ ਦੇ ਬੋਲ ਕਹਿੰਦੇ ਨੇ, ਉਸੇ ਨੂੰ ਈਸ਼ਵਰ ਦੇ ਬੋਲ ਕਹਿੰਦੇ ਨੇ। ਇਸ ਸੰਬੰਧ ਵਿੱਚ ਤਾਰਕਿਕ ਇੱਕ ਹੋਰ ਵੀ ਤਰਕ ਖੜੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੋਲਦੇ ਨਹੀਂ, ਅਸੀਂ ਬੁਲਾਉਂਦੇ ਹਾਂ, ਅਸੀਂ ਸਪਸ਼ਟ ਕਰਦੇ ਹਾਂ, ਅਸੀਂ ਗੱਲ ਨੂੰ ਖੋਲਦੇ ਹਾਂ। ਇਸ ਸੰਬੰਧ ਵਿੱਚ ਮੈਂ ਇੱਕ ਦਲੀਲ ਪੇਸ਼ ਕਰਿਆ ਕਰਦਾ। ਇੱਕ ਅਨਪੜ੍ਹ ਇਸਤਰੀ ਦਾ ਪਤੀ ਕਿਧਰੇ ਪਰਦੇਸ ਚਲਾ ਗਿਆ, ਮੁੱਦਤ ਪਾ ਕੇ ਉਸਨੇ ਆਪਣੀ ਪਤਨੀ ਨੂੰ ਪਿਆਰ ਭਰੀ ਪੱਤਰਿਕਾ ਲਿਖੀ ਹੈ। ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ ਸੰਬੰਧਿਤ ਅਲਫਾਜ਼ ਵੈਸੇ ਹੀ ਲਿਖੇ ਜਾਂਦੇ ਨੇ, ਜਿਸੇ ਭਰਾ ਨੂੰ ਚਿੱਠੀ ਲਿਖੇ ਤਾਂ ਭਰਾ ਕਰਕੇ ਹੀ ਸੰਬੋਧਨ ਕਰਦਾ ਹੈ, ਭਾਈ ਕਰਕੇ ਸੰਬੋਧਨ ਕਰਦਾ ਹੈ। ਪੁੱਤਰ ਪਿਤਾ ਨੂੰ ਚਿੱਠੀ ਲਿਖੇ ਤਾਂ ਪਿਤਾ ਰੂਪ ਵਿੱਚ ਸੰਬੋਧਨ ਕਰਦਾ ਹੈ, ਜਾਂ ਪਿਤਾ ਪੁੱਤਰ ਨੂੰ ਚਿੱਠੀ ਲਿਖੇ ਤਾਂ ਉਸਨੂੰ ਪੁੱਤਰ ਰੂਪ ਦੇ ਸੰਬੋਧਨ ਕਰਦਾ ਹੈ। ਪਤੀ ਨੇ ਪਤਨੀ ਨੂੰ ਚਿੱਠੀ ਲਿਖੀ ਹੈ ਤਾਂ ਉਸਨੇ ਪਤਨੀ ਰੂਪ ਵਿੱਚ ਉਸਨੂੰ ਸੰਬੋਧਨ ਕੀਤਾ ਹੈ, ਮੇਰੀ ਪਿਆਰੀ ਪਤਨੀ ਉਸਦਾ ਨਾਂ। ਉਸਨੂੰ ਸੰਬੋਧਨ ਕਰਕੇ ਇਹ ਸੰਬੰਧਿਤ ਅਲਫਾਜ਼ ਉਸਨੇ ਲਿਖੇ ਨੇ। ਚਿੱਠੀ ਪਤਨੀ ਦੇ ਹੱਥ 'ਚ ਹੈ, ਪੜ੍ਹ ਨਹੀਂ ਸਕਦੀ, ਅਨਪੜ੍ਹ ਹੈ। ਪੜੋਸੀ ਦੇ ਘਰ ਚਲੀ ਗਈ, ਕਹਿੰਦੀ ਹੈ ਵੀਰ ਜੀ ਇਹ ਚਿੱਠੀ ਪੜ੍ਹ ਕੇ ਸੁਣਾਓ। ਪਤਾ ਨਹੀਂ ਕਿਸ ਦੀ ਹੈ, ਕਿੱਥੋਂ ਆਈ ਹੈ ਇਹ। ਪੜੋਸੀ ਚਿੱਠੀ ਖੋਲ੍ਹ ਕੇ ਪੜ੍ਹਨ ਲੱਗਿਆ, ਮੇਰੀ ਪਿਆਰੀ ਪਤਨੀ। ਗੱਲ ਤਾਂ ਸਮਝ ਗਈ, ਚਿੱਠੀ ਪਤੀ ਦੀ ਹੈ। ਔਰ ਹੁੰਗਾਰਾ ਭਰੀ ਜਾਂਦੀ ਹੈ, ਜੋ ਜੋ ਪਤੀ ਨੇ ਲਿਖਿਆ ਇਹ ਪੜੋਸੀ ਪੜ੍ਹ ਕੇ ਸੁਣਾ ਰਿਹਾ। ਪਤਨੀ ਸ਼ੌਕ ਨਾਲ ਸੁਣੀ ਜਾ ਰਹੀ ਹੈ, ਇਕਾਗਰ ਚਿੱਤ ਹੋ ਕੇ ਸੁਣੀ ਜਾ ਰਹੀ ਹੈ, ਹੁੰਗਾਰਾ ਭਰੀ ਜਾ ਰਹੀ ਹੈ, ਪ੍ਰਸੰਨ ਹੋਈ ਜਾ ਰਹੀ ਹੈ। ਚਿੱਠੀ ਪੜ੍ਹਨ ਵਾਲੇ ਦੇ ਮਨ ਵਿੱਚ ਇਹ ਮੁਗਾਲਤਾ ਹੋ ਜਾਏ ਕਿ ਮੈਂ ਇਹ ਸ਼ਬਦ ਦੁਹਰਾਏ ਨੇ, ਮੇਰੀ ਪਿਆਰੀ ਪਤਨੀ, ਔਰ ਇਸਨੇ ਹੁੰਗਾਰਾ ਵੀ ਭਰਿਆ, ਖੁਸ਼ ਵੀ ਹੋਈ ਹੈ, ਪ੍ਰਸੰਨ ਵੀ ਹੋਈ ਹੈ, ਅਤੇ ਕਿਉਂ ਨਾ ਮੈਂ ਦਾਅਵਾ ਕਰਦੇ ਹਾਂ ਤੂੰ ਮੇਰੀ ਪਤਨੀ, ਮੈਂ ਤੇਰਾ ਪਤੀ। ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਜੇ ਪਤੀ ਹੋਣ ਦਾ ਦਾਅਵਾ ਕਰੇ, ਦੁਸ਼ਟ ਹੈ, ਦੁਰਾਚਾਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਵਿਆਖਿਆਕਾਰ ਅਗਰ ਗੁਰੂ ਹੋਣ ਦਾ ਦਾਅਵਾ ਕਰੇ ਤਾਂ ਉਸ ਤੋਂ ਵੱਡਾ ਹੋਰ ਕੋਈ ਪਖੰਡੀ ਨਹੀਂ, ਉਸ ਤੋਂ ਵੱਡਾ ਹੋਰ ਕੋਈ ਝੂਠਾ ਨਹੀਂ। ਸਤਿਕਾਰ ਹੈ ਤੇਰਾ, ਸਨਮਾਨ ਹੈ ਤੇਰਾ, ਧੰਨਵਾਦ ਹੈ ਤੇਰਾ ਕਿ ਤੂੰ ਚਿੱਠੀ ਪੜ੍ਹ ਕੇ ਸੁਣਾ ਦਿੱਤੀ, ਪਰ ਬਦਕਿਸਮਤੀ ਹੈ ਤੇਰੀ ਕਿ ਤੂੰ ਦਾਅਵਾ ਕਰ ਦਿੱਤਾ ਕਿ ਖਸਮ ਨਹੀਂ ਮੈਂ, ਇਹ ਚਿੱਠੀ ਮੇਰੀ। ਇਸ ਤਰ੍ਹਾਂ ਦੇ ਦਾਅਵੇ ਸਿੱਖ ਜਗਤ ਦੇ ਜੋ ਹੈ ਮੌਜੂਦ। ਗੁਰਬਾਣੀ ਪੜ੍ਹਨੀ, ਗੁਰਬਾਣੀ ਪੜ੍ਹਾਉਣੀ, ਫਿਰ ਮਨੁੱਖਤਾ ਨੂੰ ਕਹਿ ਦੇਣਾ ਇਹ ਗੁਰਬਾਣੀ ਕੁਛ ਨਹੀਂ, ਅਸੀਂ ਸਵਯਮ ਗੁਰੂ ਹਾਂ, ਅਸੀਂ ਆਪ ਗੁਰੂ ਹਾਂ। ਮਨੁੱਖ ਦੇ ਹੰਕਾਰ ਅਤੇ ਅਗਿਆਨਤਾ ਤੋਂ ਬਿਨਾਂ ਇਸ ਦੇ 'ਚ ਹੋਰ ਕੁਛ ਜੋ ਹੈ ਪ੍ਰਗਟ ਹੁੰਦਾ ਨਹੀਂ। ਦੂਸਰੀ ਇੱਕ ਤਰਕ ਕਿ ਚਾਰ ਲਿਖੇ ਹੋਏ ਇਹ ਅੱਖਰ, ਇਹਨਾਂ ਨੂੰ ਹੀ ਗੁਰੂ ਮੰਨ ਲਈਏ, ਇਹਨਾਂ ਵਿੱਚ ਕੀ ਹੈ? ਇਹ ਤਾਂ ਜੜ ਨੇ, ਚੇਤਨ ਥੋੜ੍ਹੀ ਨੇ। ਜੇ ਕਾਗਜ਼ ਜੜ ਹੈ, ਇਹ ਅੱਖਰ ਵੀ ਚੇਤਨ ਜੋ ਹੈ ਜੜ ਨੇ, ਇਹਨਾਂ ਵਿੱਚ ਵੀ ਕੁਛ ਨਹੀਂ। ਇਸ ਸੰਬੰਧ ਵਿੱਚ ਇੱਕ ਜਵਾਬ, ਪਰਦੇਸ਼ ਗਏ ਇੱਕ ਬੱਚੇ ਨੇ ਆਪਣੇ ਘਰ ਅੱਜ ਚਿੱਠੀ ਲਿਖੀ ਹੈ ਮਾਂ ਬਾਪ ਨੂੰ। ਇਹ ਬਹਿਣ ਦਾ ਇਕਲੌਤਾ ਭਰਾ ਹੈ, ਇਹ ਮਾਂ ਬਾਪ ਦਾ ਇਕਲੌਤਾ ਲੜਕਾ ਹੈ, ਇਹ ਪਤਨੀ ਦਾ ਪਿਆਰਾ ਪਤੀ ਹੈ। ਇਸ ਚਿੱਠੀ ਨੂੰ ਪੜ੍ਹ ਕੇ ਸਾਰਾ ਘਰ ਨੱਚ ਉੱਠਿਆ, ਖੁਸ਼ ਹੋ ਰਿਹਾ, ਬਾਰ ਬਾਰ ਚੁੰਮਦੇ ਪਏ ਨੇ। ਸਵਾਲ ਇਹ ਪੈਦਾ ਹੁੰਦਾ ਹੈ, ਇਹਨਾਂ ਘਰ ਵਾਲਿਆਂ ਨੂੰ ਕੌਣ ਸਮਝਾਏ ਚਾਰ ਅੱਖਰ ਹੀ ਤੇ ਨੇ ਜਿਹਨੂੰ ਪੜ੍ਹ ਕੇ ਨੱਚਦੇ ਪਏ ਹੋ, ਜਿਹਨੂੰ ਪੜ੍ਹ ਕੇ ਖੁਸ਼ ਪਏ ਹੁੰਦੇ ਹੋ, ਜਿਹਨੂੰ ਪੜ੍ਹ ਕੇ ਆਪੇ ਤੋਂ ਬਾਹਰ ਪਏ ਹੁੰਦੇ ਹੋ। ਔਰ ਅੱਜ ਇੱਕ ਟੈਲੀਗ੍ਰਾਮ ਆ ਗਈ, ਥੋੜ੍ਹੇ ਜਿਹੇ ਅੱਖਰ ਨੇ ਵੀ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ, ਹਾਦਸਾ ਹੋ ਗਿਆ, ਉਸ 'ਤੇ 'ਚ ਉਸਦੀ ਮ੍ਰਿਤੂ ਹੋ ਗਈ ਹੈ। ਸਾਰੇ ਘਰ ਵਿੱਚ ਮਾਤਮ ਛਾ ਗਿਆ, ਭੈਣ ਦੇ ਹੰਝੂ ਥੰਮਦੇ ਨਹੀਂ, ਪਤਨੀ ਦੇ ਸਵਾਸ ਥੰਮ ਗਏ ਨੇ। ਮਾਂ ਦਾ ਚੱਲਣਾ ਜ਼ਮੀਨ 'ਤੇ ਮੁਹਾਲ ਹੋਇਆ ਹੈ, ਔਰ ਪਿਤਾ ਦੇ ਸਿਰ 'ਤੇ ਆਸਮਾਨ ਡਿੱਗ ਪਿਆ, ਘਰ ਸ਼ਮਸ਼ਾਨ ਘਾਟ ਬਣ ਗਿਆ। ਹੁਣ ਕੋਈ ਤਰਕਸ਼ੀਲ ਪੁਰਸ਼ ਇਹਨਾਂ ਨੂੰ ਇਹ ਆਖੇ ਚਾਰ ਅੱਖਰਾਂ ਨੂੰ ਪੜ੍ਹ ਕੇ ਹੀ ਘਰ ਨੂੰ ਸ਼ਮਸ਼ਾਨ ਘਾਟ ਬਣਾ ਬੈਠੇ ਹੋ? ਸਿਰਫ ਚਾਰ ਅੱਖਰਾਂ ਨੂੰ ਪੜ੍ਹ ਕੇ ਹੀ ਇਤਨਾ ਵੱਡਾ ਰੁਦਨ? ਠੀਕ ਹੈ, ਚਾਰ ਅੱਖਰ ਹੀ ਨੇ, ਪਰ ਇਹਨਾਂ ਚਾਰ ਅੱਖਰਾਂ ਵਿੱਚ ਬਹੁਤ ਕੁਛ ਹੈ, ਬਹੁਤ ਕੁਛ ਹੈ। 5 ਸਾਲ ਤੋਂ ਗਿਆ ਹੋਇਆ ਇੱਕ ਪਰਦੇਸੀ, ਉਸਦੀ ਵੀ ਟੈਲੀਗ੍ਰਾਮ ਘਰ 'ਤੇ ਚਾਹੀ, ਉਸਦੀ ਵੀ ਤਾਰ ਘਰ 'ਤੇ ਚਾਹੀ ਕਿ ਮੈਂ ਫਲਾਣੇ ਸਮੇਂ 'ਤੇ ਘਰ ਪਹੁੰਚ ਰਿਹਾ। 5 ਸਾਲ ਤੋਂ ਬਾਅਦ ਆ ਰਿਹਾ, ਮਾਂ ਦੀ ਅੱਖਾਂ ਵਿੱਚ ਨਵੀਂ ਰੋਸ਼ਨੀ ਆ ਗਈ ਚਾਰ ਅੱਖਰਾਂ ਨੂੰ ਪੜ੍ਹ ਕੇ, ਪਿਤਾ ਦੇ ਪੈਰਾਂ ਵਿੱਚ ਨਵੀਂ ਗਤੀ ਆ ਗਈ, ਪਤਨੀ ਦੇ ਸਵਾਸਾਂ ਵਿੱਚ ਪਤਾ ਨਹੀਂ ਕਿੱਥੋਂ ਦੀ ਅਗੰਮੀ ਮਹਿਕ ਪੈਦਾ ਹੋ ਗਈ, ਭੈਣਾਂ ਦਾ ਹਾਸਾ ਹੁਲਾਸ ਰੁਕਦਾ ਹੀ ਨਹੀਂ। ਅਤੇ ਕੋਈ ਇਹ ਆਖੇ ਸਿਰਫ ਚਾਰ ਅੱਖਰਾਂ ਨੂੰ ਪੜ੍ਹ ਕੇ ਹੀ ਘਰ ਨੂੰ ਮੇਲਾ ਬਣਾ ਬੈਠੇ ਹੋ, ਘਰ ਨੂੰ ਉਤਸ਼ਵ ਮੰਗਲ ਦਾ ਅਖਾੜਾ ਬਣਾ ਬੈਠੇ ਹੋ? ਭਾਵੇਂ ਚਾਰ ਅੱਖਰ ਨੇ, ਪਰ ਇਹਨਾਂ ਚਾਰ ਅੱਖਰਾਂ ਵਿੱਚ ਬਹੁਤ ਕੁਛ ਹੈ, ਬਹੁਤ ਕੁਛ ਹੈ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਰ ਅੱਖਰ ਨੇ, ਪਰ ਇਹਨਾਂ ਚਾਰ ਅੱਖਰਾਂ ਵਿੱਚ ਹੀ ਨਿਰੰਕਾਰ ਬੈਠਾ ਹੈ, ਪਰਮਾਤਮਾ ਬੈਠਾ ਹੈ, ਈਸ਼ਵਰ ਬੈਠਾ ਹੈ। ਅਗਰ ਸਮਝਣ ਦੀ ਤੌਫੀਕ ਹੋਵੇ, ਅਗਰ ਜਾਣਨ ਦਾ ਮਨ ਹੋਵੇ ਔਰ ਅੰਦਰ ਸ਼ਰਧਾ ਹੋਵੇ ਤਾਂ ਇਹਨਾਂ ਅੱਖਰਾਂ ਵਿੱਚ ਹੀ ਪਰਮਾਤਮਾ ਦੀ ਝਲਕ ਮਿਲ ਜਾਂਦੀ ਹੈ।
ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਸ਼ਬਦ ਗੰਭੀਰ ਹੈ, ਬਹੁਤ ਗਹਿਰਾ ਹੈ, ਬਹੁਤ ਬੁਲੰਦ ਹੈ, ਅਥਾਹ ਹੈ। ਇਸ ਨੂੰ ਸਮਝੇ ਤੋਂ ਬਿਨਾਂ
ਜਗਤ ਪਾਗਲ ਹੋਇਆ ਫਿਰਦਾ ਹੈ, ਬੌਰਾ ਹੋਇਆ ਫਿਰਦਾ ਹੈ। ਪਰਮਾਤਮਾ ਵਿਆਪਕ ਹੈ, ਸ਼ਬਦ ਵਿਆਪਕ ਹੈ। ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਇੱਕ ਆਵਾਜ਼ ਹੋ ਕੇ ਇਹ ਗੱਲ ਆਖੀ ਹੈ ਕਿ ਬ੍ਰਹਿਮੰਡ ਦੀ ਉਤਪਤੀ ਦਾ ਕਾਰਨ ਸ਼ਬਦ ਹੈ। ਸ਼ਬਦ ਉਹ ਮੂਲ ਹੈ ਜਿਸ ਤੋਂ ਸੰਸਾਰ ਨੇ ਜਨਮ ਲਿਆ। ਪ੍ਰਾਚੀਨ ਸਨਾਤਨੀ ਰਿਸ਼ੀ ਉਹਨਾਂ ਦਾ ਇਹ ਕਥਨ ਕਿ ਓਮ ਧੁਨੀ ਅਨਾਦੀ ਧੁਨੀ ਹੈ, ਇਸੇ ਧੁਨੀ ਤੋਂ ਜਗਤ ਪੈਦਾ ਹੋਇਆ ਹੈ, ਸੰਸਾਰ ਪੈਦਾ ਹੋਇਆ। ਜੈਨ ਮਤ ਜੋ ਇੱਕ ਪੁਰਾਣਾ ਮਤ ਹੈ, ਗਾਲਬਨ 2500 ਸਾਲ ਪੁਰਾਣਾ, ਇਹ ਵੀ ਇਸ ਮਨੋਤ ਤੇ ਖੜਾ ਹੈ ਕਿ ਓਅੰਕਾਰ ਐਸੀ ਧੁਨੀ ਹੈ ਜੋ ਬ੍ਰਹਿਮੰਡ ਦੀ ਧੁਨੀ ਹੈ, ਜੋ ਬ੍ਰਹਿਮੰਡ ਦਾ ਨਾਦ ਹੈ, ਔਰ ਇਸੇ ਤੋਂ ਹੀ ਸਮੂਹ ਜੀਵਾਂ ਦੀ ਜੜ ਤੇ ਚੇਤਨ ਦੀ ਉਤਪਤੀ ਹੋਈ ਹੈ। ਗਾਲਬਨ ਕੋਈ 1450 ਸਾਲ ਪਹਿਲੇ ਇਸਲਾਮ ਦੇ ਮਹਾਨ ਬਾਣੀ ਮੁਹੰਮਦ ਸਾਹਿਬ ਦੇ ਕੰਠ ਤੋਂ ਵੀ ਇਹ ਬੋਲ ਨਿਕਲੇ ਕਿ ਖੁਦਾ ਤੋਂ ਇੱਕ ਧੁਨੀ ਹੋਈ, ਉਹ ਧੁਨੀ ਸੀ ਕੁੰਨ, ਜਿਸ ਤੋਂ ਜਗਤ ਬਣ ਗਿਆ, ਜਿਸ ਤੋਂ ਸੰਸਾਰ ਬਣ ਗਿਆ। ਔਰ ਇਸੇ ਤਰੀਕੇ ਦੇ ਨਾਲ ਈਸਾ ਲੋਗੋਸ ਨਾਮ ਦੀ ਇੱਕ ਧੁਨੀ ਹੋਈ ਅਤੇ ਜੀਵਾਂ ਦੀ ਦੁਨੀਆ ਆਰੰਭ ਹੋ ਗਈ, ਸੂਰਜ ਚੰਨ ਤਾਰਿਆਂ ਦੀ ਦੁਨੀਆ ਆਰੰਭ ਹੋ ਗਈ। ਗੁਰਮਤ ਦਾ ਜ਼ਮਾਨਾ ਆਇਆ, ਨਵੀਂ ਰੋਸ਼ਨੀ, ਨਵੇਂ ਖਿਆਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਵੀ ਇਹ ਬੋਲ ਨਿਕਲੇ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਲੱਖਾਂ ਜ਼ਿੰਦਗੀਆਂ ਦੇ ਦਰਵਾਇਆ, ਲੱਖਾਂ ਜੀਵਨ ਦੇ ਦਰਿਆ ਇੱਕ ਸ਼ਬਦ ਤੋਂ ਚਲੇ, ਇੱਕ ਧੁਨੀ ਤੋਂ ਚਲੇ। ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇਹ ਉਤਪਤੀ ਅਤੇ ਇਹ ਪਰਲੇ ਸ਼ਬਦ ਤੋਂ ਹੋ ਰਹੀ ਹੈ। ਸ਼ਬਦ ਵਿਆਪਕ ਹੈ, ਸ਼ਬਦ ਗੰਭੀਰ ਹੈ, ਸ਼ਬਦ ਗਹਿਰਾ ਹੈ। ਇਹਨੂੰ ਸਮਝੇ ਤੋਂ ਬਿਨਾਂ ਹੀ ਮਨੁੱਖੀ ਜਗਤ ਪਾਗਲ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਹੁਰਾਨਾ। ਅਧਿਆਤਮ ਦਰਸ਼ੀਆਂ ਨੇ ਇਸ ਸ਼ਬਦ ਨੂੰ ਫਿਰ ਦੋ ਹਿੱਸਿਆਂ ਦੇ ਤਕਸੀਮ ਕੀਤਾ ਹੈ, ਆਹਤ ਸ਼ਬਦ, ਅਨਾਹਤ ਸ਼ਬਦ। ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ, ਇਹ ਹੈ ਆਹਤ, ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਅਤੇ ਜਿਸ ਤੋਂ ਸਭ ਕੁਛ ਉਤਪੰਨ ਹੁੰਦਾ ਹੈ, ਉਹ ਹੈ ਅਨਾਹਤ। ਅਨਾਹਤ ਤੋਂ ਇਹ ਸੰਸਾਰ ਆਇਆ ਹੈ। ਅਗਰ ਐਸਾ ਹੈ ਤਾਂ ਮਾਂ ਬਾਪ ਦੇ ਸਰੀਰ ਤੋਂ ਸਾਡੀ ਇਹ ਕਾਇਆ ਆਈ ਹੈ, ਮਾਂ ਬਾਪ ਦੀ ਅੰਸ ਸਰੀਰ ਵਿੱਚ ਮੌਜੂਦ ਹੈ। ਸ਼ਬਦ ਤੋਂ ਸੰਸਾਰ ਆਇਆ ਹੈ ਤਾਂ ਸੰਸਾਰ ਦੇ ਸ਼ਬਦ ਹੋਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹੈ ਘਟ ਘਟ ਵਾਜੇ ਨਾਥ ਭੋਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜੇ ਨਾਥ, ਘਟ ਘਟ ਦੇ ਚ ਬ੍ਰਹਮਨਾਦ ਵੱਜ ਰਿਹਾ ਹੈ, ਘਨ ਘਟ ਦੇ ਚ ਅਨਾਹਤ ਦੀ ਧੁਨੀ ਗੂੰਜ ਰਹੀ ਹੈ। ਸੁਣਾਈ ਕਿਉਂ ਨਹੀਂ ਦੇ ਰਹੀ? ਸਾਡੇ ਕੰਨ ਬਾਹਰਮੁਖੀ ਸੁਣਨ ਦੇ ਸਮਰੱਥ ਨੇ, ਅੰਤਰਮੁਖੀ ਜਿਸ ਦਿਨ ਜਦ ਕੋਈ ਹੁੰਦਾ ਹੈ ਧਿਆਨ ਸਾਧਨਾ ਕਰਕੇ, ਤਾਂ ਉਸਨੂੰ ਇਹ ਬ੍ਰਹਮ ਦਾ ਨਾਦ ਸੁਣਾਈ ਦਿੰਦਾ ਹੈ, ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ। ਔਰ ਉਸੇ ਨੂੰ ਸੁਣਾਈ ਦਿੰਦੇ ਨੇ ਜੋ ਅੰਤਰਮੁਖੀ ਹੋ ਗਿਆ ਅਤੇ ਖੁਦ ਚੁੱਪ ਕਰ ਗਿਆ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੈਂ ਤਾਂ ਚੁੱਪ ਕਰ ਗਿਆ, ਮੈਂ ਤਾਂ ਬੋਲਦਾ ਹੀ ਨਹੀਂ, ਕਸਮ ਬੋਲਦਾ ਹੈ, ਪਰਮਾਤਮਾ ਬੋਲਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਚੁੱਪ ਕਰ ਗਏ, ਅੰਦਰੋਂ ਬੋਲਿਆ ਪਰਮਾਤਮਾ। ਔਰ ਉਹ ਜਿਹੜੇ ਬੋਲ ਨੇ, ਕਿਉਂਕਿ ਪਰਮਾਤਮਾ ਦਾ ਬੋਧ ਕਰਾਉਂਦੇ ਨੇ, ਇਸ ਵਾਸਤੇ ਆਖਿਆ ਗਿਆ ਗੁਰੂ ਬਾਣੀ, ਬਾਣੀ ਗੁਰੂ। ਕਿਉਂਕਿ ਇਹ ਉਸ ਘੜੇ ਵਿੱਚੋਂ ਪਾਣੀ ਪੀਤਾ ਗਿਆ, ਗੁਰਬਾਣੀ ਦਾ ਆਨੰਦ ਮਾਣਿਆ ਗਿਆ, ਜਿਸ ਘੜੇ ਦਾ ਨਾਮ ਸੀ ਨਾਨਕ, ਸਰੀਰ ਦਾ ਨਾਂ ਸੀ ਨਾਨਕ, ਅੰਦਰ ਜਿਹੜੀ ਜੋਤ ਸੀ, ਜੋ ਫਿਲਸਫਾ ਸੀ, ਜੋ ਗਿਆਨ ਸੀ, ਉਹ ਸੀ ਗੁਰੂ, ਗੁਰੂ ਨਾਨਕ। ਇਹ ਜੋਤ, ਇਹ ਗਿਆਨ ਘਰ ਬਦਲਦੀ ਰਹੀ। ਦੂਸਰੇ ਘੜੇ ਦੂਸਰੇ ਸਰੀਰ ਦਾ ਨਾਂ ਸੀ, ਦੂਸਰੇ ਮਹਿਲ ਦਾ ਨਾਂ ਸੀ ਅੰਗਦ। ਜੋਤ ਉਹੀ ਹੈ, ਫਿਲਸਫਾ ਉਹੀ ਹੈ, ਗਿਆਨ ਉਹੀ ਹੈ, ਗੁਰੂ ਅੰਗਦ। ਗੁਰੂ ਜੋਤ ਹੈ, ਅੰਗਦ ਘਰ ਦਾ ਨਾਮ ਹੈ, ਅੰਗਦ ਕਾਇਆ ਦਾ ਨਾਮ ਹੈ। ਗੁਰੂ ਅਮਰਦਾਸ, ਗੁਰੂ ਸ਼ਬਦ ਹੈ, ਗੁਰੂ ਫਿਲਸਫਾ ਹੈ, ਗੁਰੂ ਗਿਆਨ ਹੈ, ਗੁਰੂ ਜੋਤੀ ਹੈ। ਅਮਰਦਾਸ ਸਰੀਰ ਦਾ ਨਾਂ ਹੈ। ਜੋਤ ਨੂੰ ਇੱਕ ਪਾਸੇ ਕਰ ਦੇਈਏ, ਗਿਆਨ ਨੂੰ ਇੱਕ ਪਾਸੇ ਕਰ ਦੇਈਏ, ਫਿਲਸਫੇ ਨੂੰ ਇੱਕ ਪਾਸੇ ਕਰ ਦੇਈਏ, ਉਸ ਪਰਮ ਪ੍ਰਕਾਸ਼ ਨੂੰ ਇੱਕ ਪਾਸੇ ਕਰ ਦੇਈਏ, ਤਾਂ ਬਚ ਜਾਂਦੇ ਨੇ ਅਮਰਦਾਸ। ਜੋਤ ਦਾ ਸੰਬੰਧ ਜੋੜ ਦੇਈਏ ਤਾਂ ਬਣ ਜਾਂਦੇ ਨੇ ਧੰਨ ਗੁਰੂ ਅਮਰਦਾਸ। ਨਿਥਾਵਿਆਂ ਦੇ ਥਾਂ, ਨਿਮਾਣਿਆਂ ਦੇ ਬਾਣ, ਨਿਓਟਿਆਂ ਦੀ ਓਟ। ਮੂਲ ਗੱਲ ਕਿ ਸ਼ਬਦ ਗੁਰੂ ਹੈ, ਵਿਦਵਾਨ ਔਰ ਖਾਸ ਕਰਕੇ ਸੰਗੀਤ ਆਚਾਰੀਆ ਸ਼ਬਦਾਂ ਨੂੰ ਫਿਰ ਇਸ ਪ੍ਰਕਾਰ ਵੰਡਦੇ ਨੇ। ਉਹ ਕਹਿੰਦੇ ਨੇ ਪੰਜ ਤਰ੍ਹਾਂ ਦੇ ਸ਼ਬਦ ਨੇ, ਔਰ ਉਹਨਾਂ ਦੇ ਬਕਾਇਦਾ ਉਹਨਾਂ ਨੇ ਨਾਮ ਵੀ ਰੱਖੇ ਹੋਏ ਨੇ, ਤੱਤ, ਵਿੱਤ, ਘਣ, ਨਾਦ, ਸੁਰ। ਇਸ ਦੀ ਵਿਆਖਿਆ ਉਹ ਇਸ ਤਰ੍ਹਾਂ ਕਰਦੇ ਨੇ, ਤਤ ਤੰਤੀ ਵਿਤ ਚਰਮ ਕਾ ਘਣ ਕਾ ਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ। ਤੰਤੀ ਸਾਜ਼ਾਂ ਦੇ ਉੱਤੇ ਜੋ ਜ਼ਰਬ ਪੁਚਾਈ ਜਾਂਦੀ ਹੈ, ਚੋਟ ਕੀਤੀ ਜਾਂਦੀ ਹੈ, ਉਸ ਤੋਂ ਜਿਹੜੀ ਧੁਨੀ ਉਤਪੰਨ ਆਉਂਦੀ ਹੈ ਉਹਨੂੰ ਕਹਿੰਦੇ ਨੇ ਤਤ ਸ਼ਬਦ। ਵਿਤ ਚਰਮ ਕਾ, ਚਮੜੇ ਦੇ ਜਿਹੜੇ ਮੜੇ ਹੋਏ ਸਾਜ਼ ਨੇ, ਢੋਲਕ ਹੈ, ਤਬਲਾ ਹੈ, ਮਰਦੰਗ ਹੈ, ਟਾਬੇ ਤੇ ਆਦਕ ਹੈ, ਇਹਨਾਂ ਦੇ ਉੱਤੇ ਹੱਥ ਦੀ ਜਾਂ ਸੋਟੀ ਦੀ ਜ਼ਰਬ ਦੇ ਨਾਲ ਜੋ ਧੁਨੀ ਪੈਦਾ ਕੀਤੀ ਜਾਂਦੀ ਹੈ ਇਹਨੂੰ ਕਹਿੰਦੇ ਨੇ ਵਿੱਤ। ਘਣ ਕਾ ਸੀ ਕਾ ਜਾਨ, ਧਾਤੂਆਂ ਦੇ ਨਾਲ ਜਦ ਧਾਤੂਆਂ ਟਕਰਾਉਂਦੀਆਂ ਨੇ, ਲੋਹੇ ਨਾਲ ਲੋਹਾ, ਪਿੱਤਲ ਨਾਲ ਪਿੱਤਲ, ਜਾਂ ਸੋਨਾ ਲੋਹੇ ਨਾਲ ਟਕਰਾਏ, ਲੋਹਾ ਸੋਨੇ ਨਾਲ ਟਕਰਾਏ, ਜਦ ਧਾਤੂਆਂ ਨਾਲ ਧਾਤੂਆਂ ਟਕਰਾਉਂਦੀਆਂ ਨੇ, ਉਸ ਤੋਂ ਜਿਹੜੀ ਧੁਨੀ ਪੈਦਾ ਹੁੰਦੀ ਹੈ ਉਸਨੂੰ ਕਹਿੰਦੇ ਨੇ ਘਣ। ਨਾਦ ਸ਼ਬਦ ਘਟ ਕੋ ਕਹੇ, ਘੜੇ ਦੇ ਉੱਤੇ ਥਾਪ ਦੇ ਕੇ ਉਹਦੇ ਚੋਂ ਜਿਹੜੀ ਆਵਾਜ਼ ਬੁਲੰਦ ਆਉਂਦੀ ਹੈ ਉਹਨੂੰ ਕਹਿੰਦੇ ਨਾਦ ਸ਼ਬਦ। ਸੁਗਰ ਸਵਾਸ ਪਹਿਚਾਨ, ਜੋ ਪਵਨ ਦੇ ਫੂਕਣ ਤੋਂ ਸ਼ਬਦ ਪੈਦਾ ਹੁੰਦਾ ਹੈ, ਆਵਾਜ਼ ਪੈਦਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਸੁਗਰ। ਸ਼ਹਿਨਾਈ, ਸੰਖ, ਮੁਰਲੀ, ਹਾਰਮੋਨੀਅਮ, ਨਰਸਿੰਘੇ, ਇਸ ਤਰ੍ਹਾਂ ਦੇ ਹੋਰ ਸਾਜ਼ ਜੋ ਪਵਨ ਦੇ ਫੂਕਣ ਦੇ ਨਾਲ ਹੀ ਆਵਾਜ਼ ਨੂੰ ਆਪਣੇ ਵਿੱਚੋਂ ਬੁਲੰਦ ਕਰਕੇ ਕੱਢਦੇ ਨੇ, ਇਹ ਆਵਾਜ਼, ਇਹ ਧੁਨੀ, ਇਹ ਸ਼ੁਗਰ ਸ਼ਬਦ ਜੋ ਹੈ ਕਹਿਲਾਉਂਦੀ ਹੈ। ਪਸ਼ੂ ਜੋ ਬੋਲਦੇ ਨੇ ਅਤੇ ਮਨੁੱਖ ਜੋ ਬੋਲਦੇ ਨੇ ਇਹ ਵੀ ਸ਼ੁਗਰ ਸ਼ਬਦ ਹੈ। ਕਿਉਂ? ਦੇਹੀ ਮਾਟੀ ਬੋਲੇ ਪਵਨ, ਇਸ ਮਿੱਟੀ ਦੇ ਪੁਤਲੇ ਵਿੱਚ ਜਦ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ, ਫੁਰਨਾ ਪੈਦਾ ਹੁੰਦਾ ਹੈ, ਤਾਂ ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਫ ਨਾਲ ਟਕਰਾਉਂਦੀ ਹੈ। ਇਹ ਨਾਭੀ ਬਿਲਕੁਲ ਸ਼ਹਿਨਾਈ ਦਾ ਕੰਮ ਕਰਦੀ ਹੈ, ਸੰਖ ਦਾ ਕੰਮ ਕਰਦੀ ਹੈ। ਇਹੀ ਕਾਰਨ ਹੈ ਕਿ ਨਾਭੀ ਨੂੰ ਸਾਡੇ ਦੇਸ਼ ਵਿੱਚ ਕਹਿੰਦੇ ਨੇ ਧੁਨੀ, ਜਿੱਥੋਂ ਧੁਨ ਬੁਲੰਦ ਆਉਂਦੀ ਹੈ, ਜਿੱਥੋਂ ਧੁਨ ਉੱਠਦੀ ਹੈ, ਜਿੱਥੋਂ ਆਵਾਜ਼ ਉੱਠਦੀ ਹੈ। ਸਾਰੇ ਦੇਸ਼ ਵਿੱਚ ਨਾਫ ਨੂੰ, ਨਾਭੀ ਨੂੰ ਧੁਨੀ ਕਹਿੰਦੇ ਨੇ। ਵਾਕਈ ਧੁਨ ਇੱਥੋਂ ਉੱਠਦੀ ਹੈ और जद इथों उठती है इनू कहिंदे ने परा शब्द परा बाणी। ਇਹ ਉੱਠਦੀ ਹੈ ਪਵਨ ਦੇ ਟਕਰਾਉ ਨਾਲ, ਜੈਸੇ ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਥੋੜ੍ਹੀ ਜਿਹੀ ਖੁੱਲ੍ਹਦੀ ਹੈ, ਅੰਦਰੋਂ ਧੁਨ ਨਿਕਲਦੀ ਹੈ। ਇਸ ਧੁਨੀ ਤੋਂ ਇਹ ਧੁਨ ਨਾਮ ਇਸ ਦਾ ਪੈ ਜਾਂਦਾ ਹੈ ਪਰਾ। ਇਹ ਹਿਰਦੇ ਤੱਕ ਪਹੁੰਚਦੀ ਹੈ, ਥੋੜ੍ਹੀ ਜਿਹੀ ਤਰਤੀਬ ਬਣਦੀ ਹੈ ਅਲਫਾਜ਼ਾਂ ਦੀ। ਇਹਨੂੰ ਕਹਿੰਦੇ ਨੇ ਪਸੰਤੀ। ਔਰ ਇਹ ਜਦ ਕੰਠ ਤੱਕ ਪਹੁੰਚ ਜਾਂਦੀ ਹੈ, ਜੋ ਕੁਛ ਕਹਿਣਾ ਹੈ ਸਭ ਕੁਛ ਤਰਤੀਬ ਵਾਰ ਹੋ ਜਾਂਦਾ ਹੈ, ਇਹਨੂੰ ਕਹਿੰਦੇ ਨੇ ਮਧਮਾ। ਜਦ ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਪਰਾ ਪਸੰਤੀ ਮਧਮਾ ਬੈਖਰੀ, ਇਹ ਚਾਰ ਬਾਣੀਆਂ ਨੇ। ਸਾਡੇ ਕੰਨ ਜੋ ਸੁਣਦੇ ਨੇ ਇਹ ਬੈਖਰੀ ਨੂੰ ਸੁਣਦੇ ਨੇ, ਜੋ ਜਗਤ ਬੋਲ ਰਿਹਾ। ਮਧਮਾ ਸਾਨੂੰ ਸਵੈਮ ਮਹਿਸੂਸ ਹੋ ਸਕਦੀ ਹੈ, ਬਸੰਤੀ ਅਸੀਂ ਖੁਦ ਅਨੁਭਵ ਕਰ ਸਕਦੇ ਹਾਂ। ਗਹਿਰੀ ਧਿਆਨ ਸਾਧਨਾ ਨਾਲ ਪਰਾ ਤੱਕ ਵੀ ਜੋ ਹੈ ਪਹੁੰਚਿਆ ਜਾ ਸਕਦਾ ਹੈ। ਕਿਉਂਕਿ ਇਹ ਆਵਾਜ਼ ਪਵਨ ਦੇ ਟਕਰਾਉ ਤੋਂ ਪੈਦਾ ਹੁੰਦੀ ਹੈ, ਇਹੀ ਕਾਰਨ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਵਨ ਨੂੰ ਗੁਰੂ ਵੀ ਕਹਿ ਦਿੱਤਾ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ, ਦੇਹੀ ਮਾਟੀ ਬੋਲੇ ਪਵਨ। ਬੋਲਣਾ ਤੇ ਪਵਨ ਕਰਕੇ ਹੈ, ਬੋਲਣ ਕਰਕੇ ਜਗਤ ਦੇ ਸੰਬੰਧ ਅਸਥਾਪਨ ਹੁੰਦੇ ਨੇ। ਸਾਰੇ ਸੰਬੰਧ, ਸਾਰੇ ਰਿਸ਼ਤੇ ਬੋਲ ਚਾਲ ਤੇ ਖੜੇ ਨੇ। ਔਰ ਬੋਲਣਾ ਮਨੁੱਖੀ ਦੁਨੀਆਂ ਦੇ ਵਿੱਚ ਹੀ ਆਇਆ ਹੈ, ਪਸ਼ੂ ਪਕਸ਼ੀਆਂ ਕੋਲ ਨਹੀਂ ਹੈ, ਬਨਸਪਤੀ ਕੋਲ ਨਹੀਂ ਹੈ। ਜਿਸ ਕੋਲ ਇਹ ਬੋਲਣਾ ਨਹੀਂ ਹੈ, ਸਿਰਫ ਆਵਾਜ਼ ਹੈ, ਅਲਫਾਜ਼ ਨਹੀਂ, ਉਹ ਵਾਕਈ ਦਇਆ ਦਾ ਪਾਤਰ ਬਣ ਜਾਂਦਾ ਹੈ, ਗੁੰਗਾ। ਜੀਵਨ ਦਾ ਸਾਰਾ ਵਿਕਾਸ ਉਸਦਾ ਰੁਕ ਜਾਂਦਾ ਹੈ। ਨਾ ਕੋਈ ਉਹ ਸਾਇੰਟਿਸਟ ਬਣ ਸਕਦਾ ਹੈ, ਨਾ ਭਗਤ ਬਣ ਸਕਦਾ ਹੈ, ਨਾ ਸੰਗੀਤਕਾਰ ਬਣ ਸਕਦਾ ਹੈ, ਨਾ ਕਵੀ ਬਣ ਸਕਦਾ ਹੈ, ਨਾ ਹੀ ਗੁੰਗੇ ਦੀ ਕੋਈ ਕਾਮਯਾਬ ਗ੍ਰਸਤੀ ਜ਼ਿੰਦਗੀ ਆਉਂਦੀ ਹੈ। ਕਿਉਂਕਿ ਸੰਬੰਧ ਜੋੜਨ ਦਾ ਵਸੀਲਾ ਉਸਦੇ ਕੋਲ ਹੈ ਹੀ ਨਹੀਂ। ਸੰਬੰਧ ਜੁੜਦੇ ਨੇ ਬੋਲਚਾਲ ਦੇ ਨਾਲ। ਜਿੱਥੇ ਮਨੁੱਖ ਦੇ ਸੰਬੰਧ ਬੜੇ ਗੂੜੇ ਹੋਣ, ਮਨੁੱਖ ਕਹਿ ਦਿੰਦਾ ਹੈ ਫਲਾਣੀ ਥਾਂ 'ਤੇ ਸਾਡੀ ਬੋਲਚਾਲ ਬੜੀ ਗੂੜੀ ਹੈ। ਔਰ ਜਿੱਥੇ ਕੋਈ ਰਿਸ਼ਤਾ ਨਹੀਂ, ਜਿੱਥੇ ਕੋਈ ਸੰਬੰਧ ਨਹੀਂ, ਮਨੁੱਖ ਕਹਿ ਦਿੰਦਾ ਹੈ ਸਾਡੀ ਬੋਲਚਾਲ ਉੱਥੇ ਨਹੀਂ ਹੈ। ਇਸਦਾ ਮਤਲਬ ਹੈ ਸੰਬੰਧ ਬੋਲਚਾਲ 'ਤੇ ਖੜ੍ਹੇ ਨੇ, ਅਤੇ ਸੰਬੰਧ ਦਾ ਟੁੱਟ ਜਾਣਾ ਵਾਸਤਵਿਕ ਕੀ ਹੈ? ਬੋਲਚਾਲ ਦਾ ਬੰਦ ਹੋ ਜਾਣਾ। ਇੱਕ ਸਿਆਣਾ ਮਹਿਮਾਨ ਇੱਕ ਦਿਨ ਦੇ 'ਚ ਅੰਦਾਜ਼ਾ ਲਾ ਲੈਂਦਾ ਹੈ ਕਿ ਪਤੀ ਪਤਨੀ ਦੇ ਸੰਬੰਧ 'ਚ ਦਰਾੜ ਪਈ ਹੈ। ਕਿਉਂ? ਵੇਖਦੇ ਤੇ ਨੇ, ਬੋਲਦੇ ਨਹੀਂ। ਵੇਖਣ ਦੇ ਨਾਲ ਸੰਬੰਧ ਨਹੀਂ ਜੁੜਦਾ, ਬੋਲਣ ਦੇ ਨਾਲ ਸੰਬੰਧ ਜੁੜਦਾ ਹੈ। ਵੇਖਦਾ ਤੇ ਮਨੁੱਖ ਦੁਸ਼ਮਣ ਨੂੰ ਵੀ ਹੈ, ਵੈਰੀ ਨੂੰ ਵੀ ਹੈ, ਪਰ ਰਿਸ਼ਤੇ ਤੇ ਉੱਥੇ ਹੀ ਜੁੜਦੇ ਨੇ ਜਿੱਥੇ ਬੋਲਣਾ ਆਰੰਭ ਹੋ ਜਾਏ। ਇੱਕ ਸਿਆਣਾ ਪੁਰਸ਼ ਛੇਤੀ ਸਮਝ ਜਾਂਦਾ ਹੈ ਕਿ ਦੋ ਮਿੱਤਰਾਂ ਦੇ ਸੰਬੰਧ 'ਚ ਦਰਾੜ ਪੈ ਗਈ ਹੈ, ਦੋ ਭਰਾਵਾਂ ਦੇ ਰਿਸ਼ਤੇ 'ਚ ਕੋਈ ਦੀਵਾਰ ਖੜੀ ਹੋ ਗਈ ਹੈ। ਸਪਸ਼ਟ ਹੋ ਜਾਂਦਾ ਹੈ, ਕਿਉਂਕਿ ਬੋਲਣਾ ਨਹੀਂ ਹੈ। ਸਾਰੇ ਜਗਤ ਦੇ ਰਿਸ਼ਤੇ ਬੋਲਦੇ ਖੜੇ ਨੇ। ਗੁੰਗੇ ਕੋਲ ਆਵਾਜ਼ ਹੈ, ਅਲਫਾਜ਼ ਨਹੀਂ। ਇਹੀ ਕਾਰਨ ਹੈ ਕਿ ਆਮ ਕਿਹਾ ਜਾਂਦਾ ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਹੀ ਸਮਝੇ, ਹੋਰ ਕੌਣ ਸਮਝ ਸਕਦਾ ਹੈ? ਹੋਰ ਤਾਂ ਕੋਈ ਵੀ ਨਹੀਂ ਸਮਝ ਸਕਦਾ। ਦੁਨੀਆਂ ਦੀ ਸਭ ਤੋਂ ਜ਼ਿਆਦਾ ਦਇਆ ਦਾ ਪਾਤਰ ਹੈ ਗੁੰਗਾ, ਜੋ ਕਿਸੇ ਨਾਲ ਵੀ ਸੰਬੰਧ ਜੋੜਨ ਦੇ ਸਮਰੱਥ ਨਹੀਂ ਹੈ, ਔਰ ਜ਼ਿੰਦਗੀ ਦੇ ਕਿਸੇ ਵੀ ਪਹਿਲੂ ਦੇ 'ਚ ਵਿਕਾਸ ਵੀ ਨਹੀਂ ਕਰ ਸਕਦਾ। ਸੰਸਾਰ ਦੇ ਇਤਿਹਾਸ ਦੇ 'ਚ ਖਲਾ ਮੌਜੂਦ ਹੈ, ਗੁੰਗਾ ਕੋਈ ਕਵੀ ਨਹੀਂ ਬਣਿਆ, ਦਾਰਸ਼ਨਿਕ ਨਹੀਂ ਬਣਿਆ, ਫਿਲੋਸਫਰ ਨਹੀਂ ਬਣਿਆ, ਚਿੰਤਕ ਨਹੀਂ ਬਣਿਆ, ਸੰਗੀਤਕਾਰ ਨਹੀਂ ਬਣਿਆ, भगत नहीं बनया, ज्ञानी नहीं बनया और ना ही कोई विज्ञानी बन सकया, क्योंकि बोलना ही नहीं है। ये ज्ञानी होना, विज्ञानी होना, भगत होना, दार्शनिक होना, चिंतक होना, इति सारा बोलन ते खड़ा है। पातशाह दी बाणी कहती बोलन हार परम गुरु एही। ये जो बोलना है यही परम गुरु है। कुछ बोल ऐसे ने जिस करके संसार नाल संबंध जुड़ते ने, उन्हों कहते ने शब्द। पर कुछ बोल ऐसे ने जिन्हों बोलीए तो निरंकार नाल संबंध जुड़ते ने, उन्होंने कहते ने गुर शब्द। वो सीधे परमात्मा तो आए होंगे ने, सीधे ईश्वर तो आए होंगे ने। संसार नाल संबंध जुड़ता है, संसारिक बोलों नाल, निरंकार नाल संबंध जुड़ता है, अध्यात्मक बोलों नाल, कसम दे बोलों नाल। पर एक अंतरा है, संसार विच असी पहले वेखदे हां फिर बोलना आरंभ कर देंदे हां। अध्यात्मक जगत विच ऐसा है, पहले बोलांगे फिर दिखाई देवेगा। बाबा बोलना क्या कहिए, जैसे राम नाम रव रहिए। गाविए सुनिए मन रखिए भाव, मन विच भावना रख के गाई जा, गाई जा, बोली जा। उतने चिर तक बोली जा जितने चिर तक तेरे बोल शांत नहीं हो जाते, ते खसम बोल नहीं पैंदा, परमात्मा बोल नहीं पैंदा। उतने चिर तक बोली जा। इस वास्ते गुरु नानक देव जी महाराज कहिंदे ने, एक जबान नू दो बना ले, दो नू लख बना ले, लख नू वी लख बना ले। एक एक रसना दे नाल लखां लखां वारी उस एक ईश्वर का नाम रटन करी जा, बोली जा, बोली जा। एक दू जी बो लख होवे, लख होवे लखवीस, लख लख गेड़ा आखिए एक नाम जगदीस। ए तरापत पौड़ियां चढ़िए होए इकीस। परमात्मा दे दर दियां यही पौड़ियां ने, चढ़ के तू एक ईश्वर का रूप हो जाएगा। बोली जा, बोली जा, और उतने चिर तक बोली जा जितने चिर तक तेरा बोलना चुप नहीं हो जाता और तेरे अंदर परमात्मा बोलन नहीं लग पैंदा। वाकई जिस दिन अपनी रसना शांत हो जाती है, प्राणा दे शब्द चल पैंदा। एक शब्द मेरे प्राण बसस हैं, बहुत जन्म ना आवा। इसे नू मेरे पातशाह ने कहा, दम दम सदा संभालदा, दम ना बिरथा जाए। इसे नू धन गुरु गोबिंद सिंह जी महाराज ने जफरनामे की बाणी दे रही औरंगजेब नू उपदेश करदे होया आख्या, लबा लभ्य कुन दम बदम नो शकुन, गमे हर दो आलम फराम उसकुन। जे तू दो जहाना दे गम दूर करना चाहना है तो अपने दमा दे प्यालिया विच खुदा दा नाम भर ले, ईश्वर दा नाम भर ले। भाई साहब भाई नंद लाल ते इथे तक कहिंदे ने, वाए बर नफसे के बेहुदा गुजस्त, अल गयास अज गफलते मा अल गयास। हे गुरु, जिहड़ा श्वास तेरे नाम दे उचारण तो बिना लंघ गया, जिस श्वास दे शब्द नहीं सी, तेरी याद नहीं सी, उस गुजरे श्वास का मैनु अफसोस बड़ा आंदा है। एक ऐसी अवस्था आंदी है, प्राणा दे चरम जांदा है, श्वासां दे चरम जांदा है और अंदर बोलना आरंभ हो जांदा है। उत्थे मनुख नु अनुभव हो जांदा है कि बोलना ही परमात्मा है, इति बोल ही परमात्मा ने। इस तरह के बोल जिन्हां दे अंदर प्रगट हो जांदे ने तो कह दिता जांदा इस दे अंदर परमात्मा बोल पिया है। खदीजा ने मुहम्मद साहब की इस तरह की अगम्मी अवस्था देख के कह दिता सी, थोड़े अंदर तो खुदा बोल पे। तो मुहम्मद साहब ने कह दिता, हाँ अज तो मैं चुप कर गया, खुदा ही बोले। और धन गुरु नानक देव जी महाराज ने साफ कह दिता, मैनू बोलना आंदा ही नहीं, मैं बोल सकता ही नहीं। जो कुछ बोले है प्रभु बोले है, मैं सुने है, जगत ने सुने है, संसार ने सुनिया, मैं भी सुनिया, पर बोल मेरे ने, ये बोल परमात्मा दे ने। गजब दी गल, जिस दे कंठ तो, जिस दी सुराही तो ये बोल निकले, वो ते कहिंदा ये बोल मेरे नहीं, ये सुराही सी, ये भी उसकी दित्ती हुई, पर इस दे जिहड़ा पानी सी, ये ते वो आप सी, प्यास ते उस पानी ने बुझाई। पर गजब की गल है, इसे बाणी नूं पढ़ पढ़ के सुनाण वाले, व्याख्या करन वाले दावा करन लग पैंदे ने, असी गुरु, असी ईश्वर, असी जो है परमात्मा। बस इत्थों ही अनर्थ खड़ा हो जांदा है। अनेकां रहबरी पुरशां दे सामने जिहड़ियां ये औकड़ां आईयां, सिख जगत विच भी ऐसा होया, बाबे बकाले विच ही 22 मंजियां ला के बैठ गए। एक एक दा दावा, असी गुरु हाँ, असी गुरु हाँ, असी गुरु हाँ। अज एक ऐसा व्यक्ति आया जिस दे कुल सूझ सी, जिस दे कुल समझ सी, जिसका एक अनुभव सी कि परमात्मा की झलक कुछ ऐसे बोलां दे चौंदी है। यही कारण है कि गुरु ते परमात्मा दे च भेद नहीं मनिया गया, शब्द ते ईश्वर दे च भेद नहीं मनिया गया। जैसे प्रकाश ते रोशनी दे च, सूरज दे च भेद नहीं है, जैसे बदल ते सागर दे च भेद नहीं है। बदल सागर दा ही रूप है, सागर तो उमड़े ने बदल, ये बदल नहीं बरस रहे, ये सागर ही बरसदा पे है। शब्द ते परमात्मा एक ही ने, परमात्मा तो ही ये शब्द उठे ने और बरस रहे ने, ज्ञान बरसा रहे ने, थां थां दे उते लोकां दे हिरदियां नूं मुनव्वर जो है कर रहे ने। इस वास्ते साहिब कहिंदे ने, आप नारायण कलाधार जग में परवरियो। वो जो परिपूर्ण परमात्मा है, कला धारण करके परम प्रकाश, परम शब्द बन जाता है, लोगों के हिरदियां नूं प्रकाशित करन लई, लोगों के हिरदियां नूं अंदौलत जो है करन लई। इस तरह की वह रूपरेखा धारण कर लैंदा है। ईश्वर ते शब्द ये इस तरह जुड़े हुए हैं, जैसे किरण ते सूरज, जैसे बूंद ते सागर, जैसे बदल ते सागर, अंतरा नहीं है। शब्द ते परमात्मा विच अंतरा नहीं है। शब्द सुनन दा विषय है, वेखण दा विषय नहीं। गौर नाल जिसनों ये सुनन दी जाच आ गई, और जैसे शब्द अंदर प्रवेश करता है, अनाहत दी धुनी गूंज पैंदी है, परमात्मा अंदरों जो है प्रगट हो जाता है। शब्द गुरु पीरा गहर गंभीरा, बिन शब्दे जग बौराना। ये शब्द गहरा है, गंभीर है, अथाह है, अत्यंत बुलंद है। इसनों समझे तो बिना, इसनों जाने तो बिना जगत पागल है, जगत जो है व्याकुल है। साहिबा ने आप भी कह दिता, ये बाणी बिरलो विचार सी, जे को गुरमुख हो। बहुत घट होंगे जो इसनों विचार रूप च लैणगे, अपने मन दे जो है वसाण दी जो है कोशिश करनगे। बहुत सौखा है अखां नाल वेख लेना, अखां दे सामने जो कुछ भी है मनुख वेख लैंदा है। और अखां नूं वेखण लगियां कोई खास साधना भी नहीं करनी पैंदी, कोई खास उद्यम उपराला भी नहीं करना पैंदा, जो कुछ सामने है दिखाई देवेगा। पर बिना ध्यान दी एकाग्रता तो सुनना बहुत औखा है, बहुत औखा है, बहुत कठिन है। अलग अलग साधना की पद्धति है। साडे हिंदू वीर जाते ने मंदरां विच दर्शन करन लई, किसी मूर्ति दे, किसी देवी देवते दे दर्शन करने ने। सारी साधना दर्शना ते खड़ी है, वेखण ते खड़ी है, अखां ते खड़ी है। साडे मुसलमान भरा जाते ने मस्जिद विच पढ़न लई नमाज, सारी साधना पढ़न ते खड़ी है, ते पढ़न लग्या थोड़ा जिहा ध्यान चाहिए। सिख जांदा है गुरुद्वारे सुन लई गुरु दा शब्द, सारी साधना सुनन ते खड़ी है। और अगर कोई सुने इस शब्द नो तो नानक भगतां सदा विगास, सुनिए दुख पाप का रास, सारे दुख नाश हो जाएंगे, सारी पाप नाश हो जाएंगे, सारी अज्ञानता मिट जाएगी, सारी अशांति मिट जाएगी, अंदरों परम ब्रह्म प्रगट होवेगा। ऐसा पुरुष सिद्ध बन सकता है, नाथ बन सकता है, जोगी बन सकता है, ज्ञानी बन सकता है, ध्यानी बन सकता है और इतना पावन हो सकता है कि 68 तीर्थ उस तो सदके किए जा सकते ने, उस तो कुर्बान किए जा सकते ने, वो तो इतना महान हो जाता है। धन गुरु ग्रंथ साहब जी महाराज दी अगम अगाध ए महिमा, जिन्हों समझण लई एक विवेक बुद्धि चाहिए, मत्था टेकदे आया अंदरों ये मंग भी करनी चाहिए, हार पर्यो स्वामी के द्वारे दीजे बुद्ध विवेका। हे गुरु मैं समझ सकदा तैनू तेरी दित्ती हुई बुद्ध नाल, और जैसे गुरु दी समझ पैंदी है उसे समझ दे चों समझ आ जाती है परमात्मा दी, ईश्वर दी, निरंकार दी, करतार दी। इस वास्ते कहिंदे ने गुरु नू समझना परमात्मा नू समझना है, गुरु तक पहुँचना परमात्मा तक पहुँचना है, और गुरु दी प्राप्ति परमात्मा दी ही जो है प्राप्ति है। गुरु दे बारे जो एक भरम भुलेखा साडे देश दे ते सारी दुनिया विच व्यापक है, इसनों मैं तुच्छ बुद्धि नाल खोलन दी जो है कोशिश कीती है। अगर गुरु वाकई काया है तो काया ते हर एक दे कोल है, और गालबन 5 अरब दे करीब काया ने सारे गुरु हो गए। ते जे कह दईए नहीं ज्ञान गुरु है, अनुभव, प्रकाश, फिलसफा, तो फिर गल स्पष्ट हो गई। जैसे जैसे दुनिया सियाणी होवेगी, और जिस दिन सारी दुनिया सियाणी हो गई उस दिन इक्को ही गुरु होवेगा सारे जगत विच, और वो गुरु होवेगा शब्द गुरु, बाकी कोई भी गुरु नहीं होवेगा। और जिन्हां जिन्हां दे कोल ये शब्द गुरु होवेगा वो भी कहणगे कि जो असी बोल रहे हैं, जो असी कह रहे हैं ये गुरु है, असी गुरु नहीं हैं। पर ना समझ सरोते ते हंकारी वक्ते कह सकते ने असी गुरु हाँ, असी गुरु हाँ, काया गुरु हाँ। भगत कबीर जी महाराज का एक बड़ा कीमती बोल, आप कहने ने सो गुर करो जे बहोर ना करना, ऐसा गुरु करो बार बार ना करना पवे। इस गुरु दी लाश निकल गई, दफन कर दिता, फिर की करोगे। परमात्मा मरदा नहीं, शब्द कदी मरदा नहीं। परमात्मा अमर है, शब्द सती भी है, हमेशा है। परमात्मा व्यापक है, शब्द भी जो है व्यापक है। इस वास्ते कबीर कहने ने सो गुरु करो जे बहुर न करना, सो ध्यान धरो जे बहुर न धरना, सो पद रवो जे बहुर न रवना, ऐसे मरो जे बहुर न मरना। शब्द नू जप जप के अपना हंकार ऐसा मार दो, अपनी मैं नू ऐसा मिटा दो, परमात्मा नू प्रगट कर दो ताकि बार बार न मरना पवे। वाकई अमर ज्योति गुरु ग्रंथ साहब जी महाराज दे नाल जुड़दे आई जन्म मरण दे गेड़े तो मनुख बच जाता है इस युग दे, और हमेशा लई जुगो जुग अटल। धन गुरु ग्रंथ साहब जी महाराज, जगत दी रहबरी करन वाले, सारियां दी रहबरी करन ते सारियां दे मन दी श्रद्धा उत्पन्न होवे। कहण दा इस वक्त इतना ही मुद्दा सी।